ਪਿਛਲੇ ਹਫ਼ਤੇ ਇੱਕ ਤੁੱਕ ਆਈ ਸੀ, ਮੈਂ ਤੁਹਾਨੂੰ ਉਹ ਸੁਣਾਵਾਂ, ਹੈਰਾਨ ਹੋ ਗਏ ਤੁਸੀਂ। ਇਸੀ ਕਮਾਲ ਦੀ ਸਤਿਗੁਰਾਂ ਨੇ ਆਖਦੇ ਨੇ 352 ਪੰਨਾ ਤੇ ਸਤਿਗੁਰਾਂ ਦੀ 352 ਪੰਨਾ ਤੇ ਥੱਲਿਓ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਜਿਵੇਂ ਸੱਤਵੀਂ ਕਲਾਈਨ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਖਦੇ ਨੇ, ਖਿਆਲ ਕਰਨਾ, ਹੈ ਹਜ਼ੂਰ ਹਾਜ਼ਰ ਅਰਦਾਸ, ਹੈ ਹਜ਼ੂਰ ਹਾਜ਼ਰ ਅਰਦਾਸ। ਸਮਝਣ ਦੀ ਕੋਸ਼ਿਸ਼ ਕਰੋ ਪਹਿਲਾਂ। ਕਹਿ ਰਹੇ ਨੇ ਹੈ ਹਜ਼ੂਰ, ਐ ਬੰਦਿਆ ਪਰਮੇਸ਼ਰ ਤੇਰੇ ਹਾਜ਼ਰ ਨਾਜ਼ਰ ਏ, ਹੈ ਹਜ਼ੂਰ ਤੇਰੇ ਅੰਗ ਸੰਗ ਏ, ਤੇ ਤੋਂ ਕੋਈ ਦੂਰ ਨਹੀਂ, ਹੈ ਹਜ਼ੂਰ ਉਹ ਤੇ ਤੇਰੇ ਨਾਲ ਏ, ਤੇਰੇ ਅੰਗ ਸੰਗ ਏ, ਹੈ ਹਜ਼ੂਰ ਅਰਦਾਸ ਤੂੰ ਕਰ ਰਿਹਾ ਪਰ ਤੂੰ ਉੱਥੇ ਹੈ ਨਹੀਂ, ਤੂੰ ਗਾਇਬ ਏ, ਮਾਲਕ ਤੇ ਉੱਥੇ ਤੇਰੇ ਨਾਲ ਖੜਾ ਪਰ ਤੂੰ ਹੈ ਨਹੀਂ, ਮਨ ਕਰਕੇ ਤੂੰ ਗੈਰ ਹਾਜ਼ਰ ਏ। ਅਰਦਾਸ ਤੂੰ ਕਰ ਰਿਹਾ ਲੇਕਿਨ ਤੂੰ ਗੈਰ ਹਾਜ਼ਰ ਏ, ਮਨ ਤੇਰਾ ਉੱਥੇ ਨਹੀਂ ਅਰਦਾਸ ਵਿੱਚ। ਹੁਣ ਮੈਂ ਆਖਣਾ ਹੈ ਕਿ ਗੱਲ ਬੜੀ ਸੱਚੀ ਕਹੀ ਹੈ। ਆ ਇੱਥੇ ਅਰਦਾਸਾਂ ਹੁੰਦੀਆਂ ਨੇ ਨਾ, ਕਿੰਨੇ ਮਿੰਟ ਦੀ ਅਰਦਾਸ ਹੁੰਦੀ ਹੈ ਜ਼ਰਾ ਅਜ਼ਮਾ ਕੇ ਦੇਖਣਾ, 5 ਮਿੰਟ ਤੋਂ ਵੱਧ ਨਹੀਂ ਲੱਗਦੇ। ਲੰਬੀ ਤੋਂ ਲੰਬੀ ਅਰਦਾਸ ਹੋਏਗੀ 5 ਕੁ ਮਿੰਟ ਹੀ ਹੁੰਦੇ ਨੇ, ਤੁਹਾਨੂੰ ਇੰਜ ਲੱਗਦਾ ਜਿਵੇਂ ਘੰਟਾ ਚੱਲ ਰਹੀ ਹੈ। ਔਰ ਉਹਨਾਂ 5 ਮਿੰਟਾਂ ਚ ਮਨ ਕਿੰਨੀ ਕੁ ਵਾਰੀ ਬਾਹਰ ਦੌੜਦਾ ਹੈ, ਜ਼ਰਾ ਅੰਦਾਜ਼ਾ ਲਾਣਾ, ਕਿਹੜੇ ਕਿਹੜੇ ਖਿਆਲ ਆਉਂਦੇ ਨੇ, ਕਿੱਥੇ ਕਿੱਥੇ ਜਾਂਦਾ ਹੈ ਮਨ, ਕਿੰਨੀ ਕੁ ਵਾਰੀ ਜਾਂਦਾ ਹੈ। ਤੋ ਬੰਦਾ ਤਾਂ ਸਰੀਰਕ ਤੌਰ ਤੇ ਹਾਜ਼ਰ ਹੈ, ਮਨ ਹਾਜ਼ਰ ਨਹੀਂ ਹੈ। ਤੂੰ ਕਹਿੰਦੇ ਨੇ ਪਰਮੇਸ਼ਰ ਤੇ ਸਦਾ ਹੀ ਹਾਜ਼ਰ ਹੈ ਤੇਰੇ ਨਾਲ ਅਰਦਾਸ ਸੁਣਨ ਲਈ, ਪਰ ਤੂੰ ਹੀ ਹਾਜ਼ਰ ਨਹੀਂ, ਤੇਰੀ ਗੈਰ ਹਾਜ਼ਰੀ ਹੈ। ਹੈ ਹਜ਼ੂਰ ਤੇ ਅਰਦਾਸ ਤਾਂ ਹੁੰਦੀ ਹੈ ਭਾਈ ਹਾਜ਼ਰੀ ਦੀ, ਤੂੰ ਹਾਜ਼ਰ ਨਹੀਂ। ਹਾਜ਼ਰ ਅਰਦਾਸ, ਅਰਦਾਸ ਤੇ ਹਾਜ਼ਰੀ ਦੀ ਹੁੰਦੀ ਹੈ ਪਰ ਤੂੰ ਗੈਰ ਹਾਜ਼ਰ ਹੈ। ਕਿੱਡੀ ਸੱਚੀ ਗੱਲ ਆਖੀ ਹੈ ਸਤਿਗੁਰਾਂ। ਕਹਿੰਦੇ ਨੇ ਅਰਦਾਸ ਤੇ ਬੰਦੇ ਦੀ ਹਾਜ਼ਰੀ ਦੀ ਹੁੰਦੀ ਹੈ ਪਰ ਤੂੰ ਗੈਰ ਹਾਜ਼ਰ ਹੈ, ਪਰਮੇਸ਼ਰ ਤੇ ਹਾਜ਼ਰ ਹੈ ਸੁਣਨ ਲਈ, ਤੂੰ ਮਨ ਕਰਕੇ ਹਾਜ਼ਰ ਨਹੀਂ ਉੱਥੇ। ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ, ਦੁਖੜੇ ਸੁਖੜੇ ਰੋ ਰਿਹਾ ਹੈ ਤੂੰ ਆਪਣੇ ਜ਼ਬਾਨੀ, ਆਪ ਹਾਜ਼ਰ ਕੋਈ ਨਹੀਂ, ਅਰਦਾਸ ਤੇਰੀ ਤੇ ਉਸ ਸੁਣਨ ਲਈ ਤਿਆਰ ਹੈ, ਤੂੰ ਹੀ ਉੱਥੇ ਕੋਈ ਨਹੀਂ। ਔਰ ਇਹੋ ਹੀ ਗੱਲ ਹੁੰਦੀ ਹੈ ਬੰਦੇ। ਇੱਥੇ ਪਾਤਸ਼ਾਹ ਕੀ ਆਖਦੇ ਨੇ, ਆਖਦੇ ਨੇ ਫਿਰ ਪੜ੍ਹਨਾ,
ਸਭ
ਹਰੀ ਸੰਗਰਾਤ ਸਫਲ ਫਲਾ, ਸਭ ਪੈ ਮਿਟੈ
ਤੁਮਾਰੇ ਨਾਏ ਨਾਏ ਪੇਟ ਤੇ ਸੰਗ ਹਰੀ ਹਰੀ ਗੁਣ।
ਜੋ ਪਰਮੇਸ਼ਰ ਦਾ ਪਿਆਰਾ ਹੈ ਉਹਦੇ ਪੈ ਮਿਟ ਜਾਂਦੇ ਨੇ, ਕਿਉਂਕਿ ਉਹਦੀਆਂ ਅਰਦਾਸਾਂ ਵੀ ਸੁਣੀਆਂ ਜਾਂਦੀਆਂ ਨੇ। ਉਹ ਨਿਡਰ ਹੋ ਜਾਂਦਾ ਹੈ ਜਿਵੇਂ ਪ੍ਰਭੂ ਨਿਡਰ ਹੈ, ਉਹ ਵੀ ਨਿਡਰ ਹੋ ਜਾਂਦਾ ਹੈ। ਡਰ ਉਸਨੂੰ ਰਹਿੰਦਾ ਨਹੀਂ, ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ, ਉਹਨੂੰ ਇਹ ਵੀ ਪਤਾ ਹੈ ਕਿ ਔਕੜ ਹੋਏਗੀ, ਮੈਂ ਅਰਦਾਸ ਕਰਾਂਗਾ, ਉਹ ਮੇਰੀ ਸੁਣੇਗਾ। ਸਾਡੀ ਅਰਦਾਸ ਘੱਟ ਹੀ ਸੁਣੀ ਦੀ ਹੈ, ਕਿਉਂਕਿ ਸਾਡੀ ਅਰਦਾਸ ਤੇ ਗੈਰ ਹਾਜ਼ਰੀ ਦੀ ਅਰਦਾਸ, ਅਸੀਂ ਤੇ ਆਪ ਹਾਜ਼ਰ ਨਹੀਂ ਹੁੰਦੇ।
ਸਭ ਪੈ ਮਿਟੈ ਤੁਮਾਰੇ ਨਾਏ ਪੇਟਤ ਸੰਗ ਹਰੀ ਹਰੀ ਗੁਣ ਗਾਏ,
ਪੇਟਤ ਸੰਗ ਹਰੀ ਹਰੀ ਗੁਣ ਗਾਏ, ਪੇਟਤ ਸੰਗ ਹਰੀ ਹਰੀ ਗੁਣ ਗਾਏ। ਇਹ ਹੁਣ ਵਿਸ਼ਰਾਮ ਗਲਤ ਲੱਗ ਗਿਆ ਜਿਵੇਂ ਆਪਾਂ ਪੜਿਆ, ਅਰਥ ਕੀ ਨਿਕਲਣੇ ਨੇ ਇਹਦੇ। ਪੇਟਤ ਸੰਗ ਹਰੀ ਹਰੀ ਗੁਣ ਗਾਏ, ਇਉਂ ਪੜ੍ਹਨਾ, ਪੇਟਤ ਸੰਗ ਹਰੀ ਹਰ। ਪਹਿਲੇ ਹਰ ਪਿੱਛੋਂ ਆਪਾਂ ਹਰ ਹਰ ਇਕੱਠਾ ਹੀ ਪੜ੍ਹਦੇ ਨੇ, ਸਾਰੇ ਇਵੇਂ ਕਰਦੇ, ਇੱਥੇ ਵੱਖ ਵੱਖ ਹੈ। ਪੇਟਤ ਸੰਗ ਹਰੀ ਹਰ ਗੁਣ ਗਾਏ, ਜੜਾ ਹਰੀ ਦੇ ਗੁਣ, ਪੇਟਤ ਸੰਗ ਹਰੀ, ਪੇਟਤ ਪੇਟਣਾ ਕੀ ਹੈ, ਜੁੜ ਜਾਣਾ, ਸੁਰਤ ਜੁੜ ਜਾਣੀ, ਪੇਟਣਾ ਮਿਲ ਜਾਣਾ, ਵੇਖਣਾ ਪੇਟਣਾ। ਪੇਟਤ ਸੰਗ ਹਰੀ, ਜਿਸ ਦੀ ਸੁਰਤ ਜੁੜਦੀ ਏ ਪਰਮੇਸ਼ਰ ਦੇ ਵਿੱਚ, ਜੋ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਦਾ ਏ, ਕਹਿੰਦੇ ਨੇ ਹਰ ਹਰ ਗੁਣ ਹਰ ਗੁਣ ਗਾਏ, ਉਹ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ। ਤੋ ਇਸ ਦਾ ਜੋ ਮਗਰਲਾ ਹਿੱਸਾ ਹੈ ਉਹਦੇ ਅਰਥ ਪਹਿਲਾਂ ਲਵਾਂਗੇ। ਹਰ ਗੁਣ ਗਾਏ ਪੇਟਤ ਸੰਗ ਹਰੀ, ਜੜਾ ਹਰੀ ਦੇ ਗੁਣ ਗਾਉਂਦਾ ਹੈ ਨਾ, ਉਹਦੀ ਸੁਰਤ ਹਰੀ ਵਿੱਚ ਲੱਗੀ ਰਹਿੰਦੀ ਹੈ, ਉਹ ਹਰੀ ਨੂੰ ਪੇਟਦਾ ਰਹਿੰਦਾ ਹੈ। ਇਸ ਤਰ੍ਹਾਂ ਇਹਦਾ ਅਰਥ ਨਿਕਲੇ। ਹਰੀ ਗੁਣ ਗਾਏ, ਜੋ ਹਰੀ ਦੇ ਗੁਣ ਗਾਉਂਦਾ ਹੈ ਨਾ ਭਾਈ, ਉਹ ਪੇਟਤ ਸੰਗ ਹਰੀ, ਸੰਗ ਸਾਥ ਹਰੀ, ਉਹ ਈਸ਼ਵਰ ਦਾ ਸਾਥ ਮਾਣਦਾ ਰਹਿੰਦਾ ਹੈ, ਭਾਵ ਉਹਦੀ ਸੁਰਤ ਜੁੜੀ ਰਹਿੰਦੀ ਹੈ ਪਰਮਾਤਮਾ ਦੇ ਨਾਲ।
ਹਾਂਜੀ, ਰਹਾਉ ਹਰੀ ਸੰਗ ਰਾਤੇ ਮਿਟੈ ਸਭ ਚਿੰਤਾ,
ਹਰ ਸੰਗ ਰਾਤੇ ਮਿਟੈ ਸਭ ਚਿੰਤਾ। ਜਿਨ੍ਹਾਂ ਨੂੰ ਪਿਆਰ ਲੱਗਦਾ ਹੈ ਪਰਮੇਸ਼ਰ ਦਾ, ਉਹਨਾਂ ਦੀਆਂ ਚਿੰਤਾਵਾਂ ਵੀ ਮੁੱਕ ਜਾਂਦੀਆਂ ਨੇ। ਹਰੀ ਸੰਗ ਰਾਤੇ ਪਿਆਰ ਪੈ ਜਾਣਾ, ਜਿਨ੍ਹਾਂ ਦਾ ਪਿਆਰ ਪੈ ਜਾਂਦਾ ਹੈ ਪ੍ਰਭੂ ਨਾਲ, ਪ੍ਰਭੂ ਜੀ ਉਹਨਾਂ ਦੀਆਂ ਚਿੰਤਾਵਾਂ ਵੀ ਮਿਟਾ ਦਿੰਦੇ ਨੇ।
ਹਾਂਜੀ, ਹਰੀ ਸਿਉਂ ਸੋ ਰਚਾ ਜਿਸ ਸਾਧ ਕਾ ਮੰਤਾ,
ਹਰੀ ਸਿਉਂ ਸੋ ਰਚੈ ਜਿਸ ਸਾਧ ਕਾ ਮੰਤਾ, ਹਰੀ ਸਿਉਂ ਸੋ ਰਚੈ, ਰਚੈ ਤੋਂ ਭਾਵ ਜੁੜਨਾ, ਹਰੀ ਦੇ ਨਾਲ ਪਰਮੇਸ਼ਰ ਦੇ ਨਾਲ ਪ੍ਰਭੂ ਜੀ ਨਾਲ ਦੇ ਭਾਈ ਉਹ ਹੀ ਜੁੜੇਗਾ, ਜਿਸ ਸਾਧ ਕਾ ਮੰਤਾ, ਜਿਹਨੇ ਗੁਰੂ ਦਾ ਉਪਦੇਸ਼ ਕਮਾਇਆ। ਸਾਧ ਗੁਰੂ ਲਈ, ਮੰਤਾ ਉਪਦੇਸ਼, ਜਿਹੜਾ ਗੁਰੂ ਦਾ ਉਪਦੇਸ਼ ਕਮਾਏਗਾ। ਮੰਤਾ ਮੰਤ ਕਹਿੰਦੇ ਨੇ ਉਪਦੇਸ਼ ਨੂੰ, ਮੰਤਾ ਉਪਦੇਸ਼, ਜਿਹੜਾ ਗੁਰੂ ਦਾ ਉਪਦੇਸ਼ ਕਮਾਏਗਾ ਉਹ ਪਰਮੇਸ਼ਰ ਨਾਲ ਰਚੇਗਾ, ਪਰਮੇਸ਼ਰ ਨਾਲ ਜੁੜੇਗਾ।
ਹਰੀ ਸੰਗਰਾਤੇ ਜਮ ਕੀ ਨਹੀਂ ਤਰਾਸ,
ਹਰ ਸੰਗਰਾਤੇ ਜਮ ਕੀ ਨਹੀਂ ਤਰਾਸ। ਤਰਾਸ ਜਿਹੜਾ ਬਹੁਤ ਵੱਡਾ ਡਰ ਹੁੰਦਾ ਹੈ ਨਾ, ਉਸ ਨੂੰ ਤਰਾਸ ਆਖੀਦਾ, ਜਿਸ ਤੋਂ ਤ੍ਰਿਪਕ ਜਾਂਦਾ ਹੈ ਬੰਦਾ। ਵੱਡੇ ਡਰ ਤੋਂ ਤ੍ਰਿਪਕੀਦਾ ਹੈ ਨਾ, ਤ੍ਰਿਪਕਾਉਣ ਵਾਲਾ ਡਰ, ਉਹ ਜੋ ਬਿਲਕੁਲ ਅੰਦਰੋਂ ਬਾਹਰੋਂ ਹਿਲਾ ਦੇ ਬੰਦੇ ਨੂੰ, ਤੋ ਮੌਤ ਹਿਲਾ ਦਿੰਦੀ ਹੈ ਬੰਦੇ ਨੂੰ। ਹਰ ਸੰਗਰਾਤੇ ਜਮ ਕੀ ਨਹੀਂ ਤਰਾਸ, ਮੌਤ ਦਾ ਡਰ ਜੋ ਹਿਲਾ ਦਿੰਦਾ ਇਨਸਾਨ ਨੂੰ, ਉਹ ਡਰ ਵੀ ਨਹੀਂ ਰਹਿੰਦਾ। ਜਿਹਦਾ ਪਿਆਰ ਪੈ ਗਿਆ ਪਰਮੇਸ਼ਰ ਨਾਲ, ਐਡਾ ਵੱਡਾ ਡਰ ਵੀ ਉਹਨੂੰ ਪਾਸਦਾ ਨਹੀਂ, ਐਡਾ ਵੱਡਾ ਡਰ ਵੀ ਉਹਦੇ ਨੇੜ ਦੀ ਨਹੀਂ ਲੰਘਦਾ। ਮੌਤ ਵੀ, ਮੌਤ ਤੱਕ ਉਸਨੂੰ ਡਰਾ ਨਹੀਂ ਸਕਦੀ, ਮੌਤ ਤੋਂ ਵੀ ਉਹਨੇ ਡਰ ਹੋ ਜਾਂਦਾ। ਦੂਜੇ ਡਰ ਤੇ ਕੀ ਡਰਾਣਗੇ, ਮੌਤ ਦਾ ਡਰ ਵੀ ਨਹੀਂ ਡਰਾ ਸਕਦਾ, ਜਿਹੜਾ ਕਿ ਤਰਾਸ ਪੈਦਾ ਕਰਦਾ ਆਮ ਇਨਸਾਨ ਵਿੱਚ।
ਹਰੀ ਸੰਗਰਾਤੇ ਪੂਰਨ ਆਸ,
ਹਰ ਸੰਗਰਾਤੇ ਪੂਰਨ ਆਸ। ਅਸੀਂ ਜਦੋਂ ਅਰਥ ਕਰਾਂਗੇ ਨਾ ਕਿ ਸਾਡੀਆਂ ਬਈ ਮੰਗਾਂ ਪੂਰੀਆਂ ਕਰੇਗਾ, ਤੇ ਪੂਰਨ ਆਸ ਕੀ ਹੈ, ਇੱਕੋ ਇੱਕ ਮੰਗ ਇਨਸਾਨ ਦੀ ਪਰਮੇਸ਼ਰ ਪਾ ਲੈਣ ਦੀ, ਉਹ ਪੂਰਨ ਹੋ ਜਾਂਦੀ। ਜਿਸ ਨੂੰ ਪਿਆਰ ਲੱਗ ਜਾਂਦਾ ਹੈ ਉਹਦੀ ਪਰਮੇਸ਼ਰ ਪਾ ਲੈਣ ਦੀ ਮੰਗ ਵੀ ਪੂਰੀ ਹੋ ਜਾਂਦੀ। ਜਿਸ ਦਾ ਪਿਆਰ ਲੱਗ ਜਾਂਦਾ ਹੈ ਪਰਮਾਤਮਾ ਨਾਲ, ਉਹਨੂੰ ਪ੍ਰਭੂ ਮਿਲਾਪ ਦੀ ਜਿਹੜੀ ਆਸ ਹੈ ਉਹ ਵੀ ਉਹਦੀ ਪੂਰੀ ਹੁੰਦੀ ਹੈ। ਹਾਂਜੀ,
ਹਰੀ ਸੰਗਰਾਤੇ ਦੁੱਖ ਨਾ ਲੱਗੇ, ਹਰੀ ਸੰਗਰਾਤਾ ਆਨ ਦਿਨ ਜਾਗਾ
ਜਾਗਾ। ਹਰੀ ਸੰਗਰਾਤੇ ਦੁੱਖ ਨਾ ਲੱਗੇ, ਜਿਹਨੂੰ ਪਿਆਰ ਪੈ ਜਾਂਦਾ ਹੈ ਪਰਮੇਸ਼ਰ ਦਾ, ਉਸਨੂੰ ਆ ਦੁੱਖ ਹੁੰਦਿਆਂ ਹੋਇਆਂ ਵੀ ਦੁੱਖ ਪਾਉਂਦੇ ਨਹੀਂ। ਦੁੱਖ ਤੇ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ, ਪਰ ਦੁੱਖ ਉਸਨੂੰ ਸਤਾਉਂਦੇ ਨਹੀਂ, ਦੁੱਖ ਉਸ ਤੇ ਕੋਈ ਅਸਰ ਨਹੀਂ ਕਰ ਸਕਦੇ। ਦੁੱਖ ਉਹਦੇ ਲਈ ਹਲਕੇ ਹੋ ਜਾਂਦੇ ਨੇ, ਕਿਉਂਕਿ ਉਸਨੂੰ ਸਤਾ ਨਹੀਂ ਰਹੇ, ਇਸ ਕਰਕੇ ਦੁੱਖ ਦੁੱਖ ਹੀ ਨਾ ਰਿਹਾ। ਬੰਦਗੀ ਵਾਲੇ ਲਈ ਦੁੱਖ ਦੁੱਖ ਹੀ ਨਹੀਂ ਰਹਿੰਦੇ, ਕਿਉਂਕਿ ਦੁੱਖ ਸਤਾ ਨਹੀਂ ਰਹੇ। ਜਿਹੜੇ ਆਮ ਬੰਦੇ ਨੂੰ ਦੁੱਖ ਸਤਾ ਜਾਂਦੇ ਨੇ, ਬੰਦਗੀ ਵਾਲੇ ਨੂੰ ਸਤਾਉਂਦੇ ਨਹੀਂ। ਹਰੀ
ਸੰਗਰਾਤ
ਅੰਨ ਦਿਨ ਹਰ ਰੋਜ਼, ਇੱਕ ਹੁੰਦਾ ਨਿਸ ਦਿਨ, ਉਹ ਹੁੰਦਾ ਦਿਨ ਰਾਤ, ਨਿਸ ਰਾਤ ਦਿਨ ਦਿਹਾੜਾ। ਇਹ ਅੰਨ ਦਿਨ ਹਰ ਰੋਜ਼, ਅੰਨ ਅਨੇਕ, ਅੰਨ ਹਰ, ਹਰ ਰੋਜ਼ ਅੰਨ ਦਿਨ, ਹਰ ਰੋਜ਼ ਹੀ ਉਹ ਜਾਗਦਾ ਰਹਿੰਦਾ ਹੈ। ਭਾਵ ਅੰਦਰੋਂ, ਅੰਦਰ ਦੀ ਜਾਗ ਦੀ ਗੱਲ ਹੋ ਰਹੀ ਹੈ, ਆਤਮਾ ਦਾ ਜਾਗ ਜਾਣਾ, ਉਹ ਅੰਦਰੋਂ ਜਾਗ ਜਾਂਦਾ ਹੈ, ਉਹ ਨਾਮ ਬਾਣੀ ਵਿੱਚ ਜਾਗਿਆ ਹੋਇਆ ਹੈ।
ਹਰੀ ਸੰਗਰਾਤਾ ਸਹਿਜ ਘਰ ਵਸੈ,
ਹਰੀ ਸੰਗਰਾਤਾ ਸਹਿਜ ਘਰ ਵਸੈ। ਸਹਿਜ ਦੇ ਘਰ ਵਿੱਚ, ਉਹ ਹਿਰਦਾ ਘਰ ਜਿੱਥੇ ਮਨ ਅਡੋਲ ਬੈਠਾ ਹੈ। ਹੁਣ ਸਹਿਜ ਲਫ਼ਜ਼ ਕਹਿ ਲੈਣਾ ਸੌਖਾ ਹੈ, ਸਹਿਜ ਆਪਾਂ ਬੜੀ ਕਈ ਵਾਰੀ ਪੜ੍ਹਦੇ ਹਾਂ ਔਰ ਬੜਾ ਆਮ ਵਰਡ ਲੱਗਦਾ ਹੈ। ਸਹਿਜ ਕਮਾਉਣਾ ਬੜਾ ਔਖਾ, ਮਨ ਅਡੋਲ ਕਰਨਾ ਬੜਾ ਔਖਾ, ਕਿਉਂਕਿ ਮਨ ਅਡੋਲ ਹੋ ਜਾਏ ਤੇ ਸਭ ਕੁਝ ਹੀ ਪਾ ਲਿਆ। ਸਹਿਜ ਲਫ਼ਜ਼ ਬੜਾ ਕਾਮਨ ਜਿਹਾ ਲੱਗਦਾ ਹੈ, ਪਰ ਬਹੁਤ ਮਹਾਨਤਾ ਰੱਖਦਾ ਹੈ। ਸਹਿਜੀ ਤੇ ਵੱਡੀ ਚੀਜ਼ ਹੈ ਪਾਉਣ ਵਾਲੀ। ਹਰੀ ਸੰਗਰਾਤਾ, ਜਿਹਨੂੰ ਕਹਿੰਦੇ ਨੇ ਪ੍ਰੇਮ ਲੱਗ ਗਿਆ, ਉਹਨੇ ਸਹਿਜ ਵੀ ਪਾ ਲਿਆ। ਸਹਿਜ ਘਰ ਵਸਿਆ, ਉਹ ਸਹਿਜ ਦੇ ਘਰ ਵਿੱਚ ਵਸਦਾ ਹੈ, ਭਾਵ ਮਨ ਉਹਦਾ ਸਦਾ ਅਡੋਲ ਘਰ ਵਿੱਚ ਵਸਦਾ ਹੈ। ਹਿਰਦੇ ਘਰ ਵਿੱਚ ਮਨ ਅਡੋਲ ਬੈਠਾ ਹੈ, ਕੋਈ ਵਾਸ਼ਨਾ ਉਸਨੂੰ ਸਤਾਉਂਦੀ ਨਹੀਂ ਹੈ।
ਹਰੀ ਸੰਗਰਾਤੇ ਭਰਮ ਪਾਉ ਨਸੈ,
ਹਰੀ ਸੰਗਰਾਤੇ ਭਰਮ ਪਾਉ ਨਸੈ। ਪਰਮ ਤੇ ਪਰਮਾ ਤੋਂ ਪੈਦਾ ਹੋਏ ਡਰ, ਅੱਗੇ ਵੀ ਮੈਂ ਬਚਨ ਕੀਤੇ ਸੀ, ਪਰਮ ਤੇ ਪਾਉ ਇਕੱਠਾ ਹੁੰਦਾ ਹੈ। ਜਿੰਨੇ ਪਰਮ ਨੇ ਉਹ ਪਾਉ ਪੈਦਾ ਕਰਦੇ ਨੇ। ਹਰ ਇੱਕ ਪਰਮ ਪਾਉ ਨੂੰ ਜਨਮ ਦਿੰਦਾ ਹੈ, ਔਰ ਪਾਉ ਪਟਕਣਾ ਹੈ, ਜਿੰਨਾ ਡਰ ਹੈ ਉਨੀ ਪਟਕਣਾ ਹੈ ਮਨ ਦੀ। ਕਹਿੰਦੇ ਨੇ ਹਰੀ ਸੰਗਰਾਤੇ ਪਰਮ ਪਾਉ ਨਸੈ। ਜਿਹੜੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਈਸ਼ਵਰ ਦੇ ਪਿਆਰ ਦੇ ਰੰਗ ਵਿੱਚ, ਉਹਨਾਂ ਲਈ ਕੋਈ ਪਰਮ ਨਹੀਂ, ਕੋਈ ਭਟਕਣਾ ਨਹੀਂ। ਕਿਉਂਕਿ ਜਿਤਨੇ ਪਰਮ ਨੇ ਅਸੀਂ ਪੈਦਾ ਕੀਤੇ, ਆ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ। ਜੇ ਉਹ ਨਾ ਹੋਇਆ ਤੇ ਉਹ ਪਾਉ ਪੈਦਾ ਕਰੇ, ਭਟਕਾ ਦੇਗਾ, ਡਰਾਏਗਾ। ਔਰ ਪਰਮਾ ਵਹਿਮਾਂ ਦੇ ਸਿਰ ਤੇ ਪਿੱਛੇ ਜਿਉਂਦੇ ਸਨ, ਪੰਡਿਤ ਬ੍ਰਾਹਮਣ ਇਸੇ ਸਿਰ ਤੇ ਉਹ ਜਿਉਂਦੇ ਸਨ। ਅੱਜ ਕੱਲ ਗਿਆਨੀ ਗ੍ਰੰਥੀ ਸਾਰੇ ਨੇ, ਚੰਗੇ ਬਹੁਤ ਹੈ, ਲੇਕਿਨ ਬਹੁਤੇ ਇਸੇ ਤਰ੍ਹਾਂ ਜੀ ਰਹੇ ਨੇ, ਬੜੇ ਪਰਮ ਪਾਉ ਪੈਦਾ ਕਰਦੇ ਨੇ, ਪਰਮ ਪਾਉ ਦੁਆਰਾ ਹੀ ਤੇ ਆਪਣਾ ਉਹ ਰੁਜ਼ਗਾਰ ਚਲਾਉਂਦੇ ਨੇ। ਤੋ ਆਖਦੇ ਨੇ ਕਿ ਜਿਹਦਾ ਤੇ ਪਿਆਰ ਪੈ ਗਿਆ ਪਰਮੇਸ਼ਰ ਨਾਲ, ਉਹ ਤੇ ਪਰਮ ਪਾਉ ਚੱਲਦੇ ਨੇ, ਉਹਦੇ ਤੇ ਨਸ ਗਏ ਨੇ, ਪਰਮ ਪਾਉ ਦੂਰ ਹੋ ਗਏ।
ਹਰੀ ਸੰਗਰਾਤ ਤੇ ਮਤ ਉੱਤਮ ਹੋਏ,
ਮਤ ਉੱਤਮ ਹੋਏ, ਮਤ ਉੱਚੀ ਹੋ ਜਾਂਦੀ ਹੈ, ਤੇ ਮਤ ਉੱਚੀ ਸਦਾ ਉਜਲੀ ਹੋ ਕੇ ਹੁੰਦੀ ਹੈ। ਮਤ ਦਾ ਉਜਲਾ ਹੋਣਾ ਭਾਵ ਕੀ ਹੈ, ਸਹੀ ਫੁਰਨੇ ਫੁਰਨੇ, ਮਨ ਦਾ ਜਾਂ ਮਤ ਦਾ ਉਜਲਾ ਹੋ ਜਾਣਾ ਕੀ ਹੈ, ਸਹੀ ਵਿਚਾਰ ਉੱਠਣੇ, ਤੋ ਮਤ ਉੱਤਮ ਹੋ ਜਾਂਦੀ ਹੈ, ਸਹੀ ਫੁਰਨੇ ਉੱਠਦੇ ਨੇ, ਸਹੀ ਵਿਚਾਰ ਉੱਠਦੀ ਹੈ।
ਹਰੀ ਸੰਗਰਾਤ ਤੇ ਨਿਰਮਲ ਸੋਏ,
ਹਰੀ ਸੰਗਰਾਤ ਤੇ ਨਿਰਮਲ ਸੋਏ। ਸੋਏ ਕਹਿੰਦੇ ਨੇ ਸੋਭਾ, ਤੇ ਨਿਰਮਲ ਆਖਦੇ ਨੇ ਬੇਦਾਗ। ਜਪਣ ਵਾਲੇ ਦੀ ਸੋਭਾ ਮਹਿਮਾ ਬੇਦਾਗ, ਦਾਗ ਰਹਿਤ, ਕੋਈ ਧੱਬਾ ਨਹੀਂ ਲਾ ਸਕਦਾ ਜਪਣ ਵਾਲੇ ਦੀ ਮਹਿਮਾ। ਦਾਗ ਲੱਗਦੇ ਨੇ ਆਮ ਬੰਦਿਆਂ ਦੇ ਦਾਮਨ ਨੂੰ, ਜਪਣ ਵਾਲੇ ਦੇ ਤੇ ਅੱਗੇ ਹਰ ਕੋਈ ਨਮਸਕਾਰ ਕਰੇ, ਬੇਦਾਗ ਹੁੰਦਾ ਹੈ ਜਪਣ ਵਾਲਾ। ਹਰ ਸੰਗਰਾਤ ਤੇ ਨਿਰਮਲ ਸੋਏ, ਸੋਏ ਸੋਭਾ ਨਿਰਮਲ ਉਜਲੀ ਬੇਦਾਗ, ਕੋਈ ਪਾਪਾਂ ਦੇ ਦਾਗ ਨਹੀਂ ਲੱਗੇ ਹੁੰਦੇ ਜਪਣ ਵਾਲੇ ਦੇ ਦਾਮਨ ਨੂੰ।
ਕਹੋ ਨਾਨਕ ਤਿਨ ਕਹੋ ਬਲ ਜਾਈ,
ਕਹੋ ਨਾਨਕ ਤਿਨ ਕਹੋ ਬਲ ਜਾਈ,
ਤਿਨ
ਕਹੋ ਕਿਨ੍ਹਾਂ ਨੂੰ,
ਤਿਨ ਕਹੋ ਬਲ ਜਾਈ,
ਤਿਨ ਕਹੋ ਕਿਨ੍ਹਾਂ ਨੂੰ ਜਿਨ੍ਹਾਂ ਨੂੰ ਪਿਆਰ ਲੱਗਿਆ, ਜਿਨ ਕਹੋ ਪ੍ਰਭ ਮੇਰਾ ਬਿਸਰਤ ਨਾਹੀ, ਜਿਨ੍ਹਾਂ ਨੂੰ ਪਿਆਰ ਲੱਗਿਆ ਹੈ ਪ੍ਰਭੂ ਦਾ ਤੇ ਪ੍ਰਭੂ ਕਦੇ ਭੁੱਲਦਾ ਹੀ ਨਹੀਂ, ਉਹਨਾਂ ਤੋਂ ਬਲਿਹਾਰੇ ਜਾਈਏ, ਉਹਨਾਂ ਤੋਂ ਬਲਿਹਾਰੇ ਜਾਈਏ ਜਿਨ੍ਹਾਂ ਨੂੰ ਲੱਗਿਆ ਪਿਆਰ ਪਰਮੇਸ਼ਰ ਦਾ ਤੇ ਹੁਣ ਪਰਮੇਸ਼ਰ ਕਦੇ ਵਿਸਰਦਾ ਹੀ ਨਹੀਂ, ਚੇਤੇ ਹੀ ਰਹਿੰਦਾ, ਉਹਨਾਂ ਤੋਂ ਬਲਿਆਰੇ ਜਾਈਏ।
ਗੌੜੀ ਮਹਿਲਾ ਪੰਜਵਾਂ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ, ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ, ਖੇਮ ਭਇਆ ਕੁਸ਼ਲ ਕਰ ਆਏ, ਭੇਟਤ ਸਾਧ ਸੰਗ ਗਈ ਬਲਾਏ, ਰਾਹੋ ਨੇਤਰ ਪੁਨੀਤ ਪੇਖਤ ਹੀ ਦਰਸ, ਤਨ ਮਸਤਕ ਚਰਨ ਕਮਲ ਹੀ ਪਰਸ, ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਸੰਤ ਪ੍ਰਸਾਦ ਪਰਮ ਅਧ ਪਾਇਆ, ਜਨ ਕੀ ਨੀ ਆਪ ਸਹਾਇ, ਸੁਖ ਪਾਇਆ ਲਗ ਦਾਸੈ ਪਾਏ, ਆਪ ਗਯਾ ਤਾਂ ਆਪੈ ਭਏ, ਕਿਰਪਾ ਨਿਧਾਨ ਕੀ ਸਰਨੀ ਪਏ, ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਨ ਕਹਾਂ ਕੋ ਜਾਇਆ, ਅਸਥਿਰ ਭਏ ਬਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਵਾਸਨ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ।
ਜਿੱਥੇ ਤੱਕ ਪਹਿਲਾ ਅੰਗ ਪੂਰਾ ਹੁੰਦਾ ਨਾ, ਸਾਰੇ ਜਾਣੇ ਇਹ ਤਿੰਨ ਤੁਕਾਂ ਵਿਚਾਰ ਕਰੋ, ਫਿਰ ਚੰਗੀ ਤਰ੍ਹਾਂ ਨਾਲ ਇਹਦੇ ਚ ਕੋਈ ਸੰਦੇਸ਼ ਛੁਪਿਆ ਦੇਖੋ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ, ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਚਾਰ ਸਟੇਜਾਂ ਦੱਸ ਦਿੱਤੀਆਂ ਇਹਨਾਂ ਦੁਖਾਂ ਵਿੱਚ, ਚਾਰ ਗੱਲਾਂ ਵੱਡੀਆਂ। ਪਹਿਲਾਂ ਉਦਮ ਕਰਤ, ਉਦਮ ਕਰਨਾ ਕੀ ਹੈ? ਐਫਰਟ ਕਰਨਾ, ਕਾਹਦੇ ਲਈ? ਸਤ ਸੰਗਤ ਵਿੱਚ ਪਹੁੰਚਣ ਤੱਕ ਦਾ ਉਦਮ ਕਰਨਾ, ਸੰਗਤ ਵਿੱਚ ਉਪੜਨ ਦਾ ਉਦਮ ਕਰਨਾ, ਪਹਿਲੀ ਗੱਲ ਦੱਸੀ ਪਹਿਲੀ ਤੁਕ ਵਿੱਚ। ਦੂਜੀ ਤੁਕ ਵਿੱਚ ਗੱਲ ਦੱਸੀ ਆ ਮਾਰਗ ਚਲਤ, ਰਾਹ ਤੇ ਤੁਰ ਪੈਣਾ, ਕਿਹੜਾ ਰਾਹ? ਗੁਰੂ ਦਾ ਦੱਸਿਆ ਹੋਇਆ ਰਾਹ, ਮਾਰਗ ਤੇ ਤੁਰ ਪੈਣਾ। ਪਹਿਲੀ ਗੱਲ ਸੰਗਤ ਵਿੱਚ ਪਹੁੰਚਣਾ ਤੇ ਰਾਹ ਦਾ ਪਤਾ ਲੈਣਾ, ਦੂਜੀ ਗੱਲ ਰਾਹ ਦਾ ਪਤਾ ਲੈ ਕੇ ਤੇ ਰਾਹ ਤੇ ਤੁਰ ਪੈਣਾ, ਤੇ ਫਿਰ ਤੀਸਰੀ ਗੱਲ ਕੀ ਦੱਸੀ ਏ?
ਨਾਮ ਜਪ।
ਤੀਸਰੀ ਗੱਲ ਦੱਸੀ ਏ
ਨਾਮ ਜਪਤ ਮਨ ਭਏ,
ਰਾਹ ਕਿਹੜਾ ਹੈ? ਨਾਮ ਜਪਣ ਦਾ, ਤੇ ਫਿਰ ਬੰਦਾ ਨਾਮ ਜਪਣਾ ਸ਼ੁਰੂ ਕਰਦਾ। ਤੇ ਚੌਥੀ ਗੱਲ ਕੀ ਏ?
ਰਸ ਗਾਏ
ਕੀ ਹੈ? ਪਿਆਰ ਨਾਲ ਗਾਉਣਾ, ਰਸ ਵਿੱਚ ਆ ਕੇ ਗਾਉਣਾ, ਰੁੱਖਾ ਰੁੱਖਾ ਨਹੀਂ ਗਾਉਣਾ, ਜ਼ਬਾਨੀ ਨਹੀਂ, ਰਸ ਵਿੱਚ ਆ ਕੇ, ਪ੍ਰੇਮ ਨਾਲ ਰਸ ਵਿੱਚ ਆ ਕੇ। ਦੇਖੋ ਸੋਹਣੀਆਂ ਕਿੰਨੀਆਂ ਕਿੰਨੀਆਂ ਗੱਲਾਂ ਪਹਿਲੀਆਂ ਤੁਕਾਂ ਵਿੱਚ ਹੀ ਸਤਿਗੁਰਾਂ ਨੇ ਦੱਸੀਆਂ ਨੇ। ਬੜੇ ਧਿਆਨ ਨਾਲ ਪੜ੍ਹਨ ਜੋਗੀ ਬਾਣੀ ਆਉਂਦੀ ਹੈ, ਅਸੀਂ ਬੜੀ ਛੇਤੀ ਪੜ੍ਹ ਜਾਂਦੇ ਹਾਂ, ਵਿਚਾਰ ਹੀ ਨਹੀਂ ਆਉਂਦੇ ਕੀ ਆਖ ਰਹੇ ਨੇ ਸਤਿਗੁਰੂ। ਵੇਖੋ ਕੀ ਆਖਦੇ ਨੇ ਪਹਿਲਾਂ, ਉਦਮ ਕਰ
ਸੀਤਲ
ਮਨ ਭਏ। ਬਈ ਸਾਧ ਸੰਗਤ ਵਿੱਚ ਪਹੁੰਚਣ ਦਾ ਯਤਨ ਕਰੋਗੇ, ਮਨ ਨੂੰ ਪਹਿਲਾਂ ਠੰਡਕ ਪਹੁੰਚੇਗੀ, ਸੀਤਲ ਮਨ ਭਏ, ਸੰਗਤ ਵਿੱਚ ਪਹੁੰਚਣ ਦਾ ਇਹ ਫਲ ਮਿਲੇਗਾ, ਮਨ ਸੀਤਲ ਠੰਡਾ, ਅੰਦਰ ਸ਼ਾਂਤੀ। ਉਦਮ ਕਰਤ ਸੀਤਲ ਮਨ ਭਏ, ਤੇ ਫਿਰ ਦੂਸਰੀ ਸਟੇਜ ਦੱਸੀ ਹੈ ਮਾਰਗ ਚਲਤ
ਸਗਲ ਦੁਖ ਗਏ।
ਤੇ ਜਦੋਂ ਉਪਦੇਸ਼ ਕਮਾਉਣ ਲੱਗ ਪਾਓਗੇ ਨਾ, ਸੰਗਤ ਵਿੱਚ ਸੁਣਿਆ ਆ ਉਪਦੇਸ਼ ਤੇ ਸਗਲ ਦੁੱਖ ਗਏ, ਸਾਰੇ ਦੁੱਖ ਜੋ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਪੈਦਾ ਕੀਤੇ ਹੋਏ ਨੇ ਇਹ ਦੂਰ ਹੋ ਜਾਣਗੇ, ਇਹ ਸਾਰੇ ਦੁੱਖ ਦੂਰ ਹੋਣਗੇ। ਤੇ ਫਿਰ ਆਖਿਆ ਹੈ
ਨਾਮ ਜਪਤ ਮਨ ਭਏ ਆਨੰਦ,
ਤੇ ਫਿਰ ਗੁਰੂ ਦਾ ਉਪਦੇਸ਼ ਕੀ ਹੈ? ਨਾਮ ਜਪਣ ਦਾ, ਜਦੋਂ ਜਪੇਗਾ ਨਾਮ, ਨਾਮ ਜਪਤ ਮਨ ਭਏ ਆਨੰਦ, ਮਨ ਵਿੱਚ ਆਨੰਦ ਜਾਗੇਗਾ। ਕਿਹੜਾ ਆਨੰਦ? ਰੱਬੀ ਆਨੰਦ ਜਾਗੇਗਾ, ਰੱਬੀ ਆਨੰਦ ਦੀ ਪਿਣਕ ਪਏਗੀ। ਉਹ ਆਨੰਦ ਨੂੰ ਜਾਣੋਗੇ ਜਿਹੜੇ ਅੱਜ ਤੱਕ ਜਾਣਿਆ ਨਹੀਂ ਸੀ, ਕੁਛ ਨਵੀਂ ਖੁਸ਼ੀ ਅੰਦਰ ਪ੍ਰਤੀਤ ਕਰੋਗੇ, ਜੋ ਦੁਨਿਆਵੀ ਖੁਸ਼ੀ ਨਹੀਂ, ਜੋ ਪਦਾਰਥਾਂ ਦੀ ਖੁਸ਼ੀ ਨਹੀਂ, ਉਹ ਈਸ਼ਵਰੀ ਆਨੰਦ, ਉਸ ਦਾ ਕੁਛ ਪਤਾ ਲੱਗੇਗਾ। ਰਸ ਗਾਏ ਤੇ ਲੇਕਿਨ ਜਿਸ ਦਿਨ ਪਿਆਰ ਨਾਲ ਗਾਉਣਾ ਸ਼ੁਰੂ ਕਰੋਗੇ ਉਸ ਦੇ ਜਸ ਨੂੰ, ਤੇ ਫਿਰ
ਪਰਮ ਆਨੰਦ।
ਰਸ ਗਾਏ ਗੁਣ, ਜਿਸ ਦਿਨ ਪਰਮਾਤਮਾ ਦੇ ਗੁਣ ਗਾਉਣ ਲੱਗੋਗੇ ਪਿਆਰ ਨਾਲ, ਤੇ ਪਰਮ ਆਨੰਦ ਜਾਗੇਗਾ। ਉਹ ਪਰਮ ਆਨੰਦ ਜੋ ਜਾਗਦਾ ਹੈ ਦਸਮ ਦੁਆਰ ਦੀ ਪ੍ਰਾਪਤੀ ਨਾਲ, ਉੱਥੇ ਤੱਕ ਪਹੁੰਚ ਜਾਓਗੇ। ਪਰਮ ਆਨੰਦ, ਸ੍ਰੇਸ਼ਟ ਆਨੰਦ ਉਹ ਜਾਗੇ। ਤੋ ਕਹਿੰਦੇ ਨੇ ਦੇਖੋ ਇੱਕ ਇੱਕ ਸਟੇਜ ਵਿੱਚ ਦੱਸਿਆ ਕਿ ਕਿਵੇਂ ਕਿਵੇਂ ਕੀ ਫਲ ਲੱਗੇਗਾ, ਕਿਵੇਂ ਕਿਵੇਂ ਤੁਸੀਂ ਵਧੋਗੇ ਅੱਗੇ।
ਖੇਮ ਭਇਆ ਕੁਸ਼ਲ ਘਰ ਆਏ,
ਖੇਮ ਭਇਆ
ਕੁਸ਼ਲ
ਘਰ ਆਏ। ਖੇਮ ਆਖਦੇ ਨੇ ਸੁਖ, ਖੇਮ ਭਇਆ ਸੁਖ ਦੀ ਹਾਲਤ ਬਣੀ, ਕੁਸ਼ਲ ਘਰ ਆਏ ਜਦੋਂ ਸੁਖ ਦੇ ਘਰ ਵਿੱਚ ਵਾਸਾ ਹੋਇਆ ਕਿਸ ਦਾ, ਜਦੋਂ ਮਨ ਅਡੋਲ ਹੋ ਕੇ ਸੁਖਾਂ ਦੇ ਘਰ ਵਿੱਚ ਵਸਦਾ ਹੈ, ਤਾਂ ਫਿਰ ਸੁਖੀ ਸੁਖ ਮਹਿਸੂਸ ਕਰੀਦਾ ਜਾਂਦਾ। ਸੁਖ ਪਿਆ ਖੇਮ ਪਿਆ, ਖੇਮ ਸੁਖ ਹੈ, ਤਾਂ ਸੁਖ ਪੈਦਾ ਹੋਇਆ ਕਦੋਂ? ਕੁਸ਼ਲ ਘਰ ਆਏ, ਕੁਸ਼ਲ ਘਰ ਸੁਖ ਦਾ ਘਰ, ਜਦੋਂ ਆਤਮਾ ਸੁਖ ਦੇ ਘਰ ਵਿੱਚ ਵਸਦੀ ਏ ਤਾਂ ਰੱਬੀ ਆਨੰਦ ਮਾਣੀਦਾ ਹੈ।
ਭੇਟਤ ਸਾਧ ਸੰਗ ਗਈ ਬੁਲਾਏ,
ਭੇਟਤ ਸਾਧ ਸੰਗ, ਸਾਧ ਸੰਗਤ ਵਿੱਚ ਆ ਕੇ ਜਦੋਂ ਗੁਰੂ ਨੂੰ ਭੇਟੀ ਦਾ, ਗੁਰੂ ਦੀ ਨੇੜਤਾ ਪਾਏ ਦੀ ਏ, ਤਾਂ ਗਈ ਬੁਲਾਏ, ਬੁਲਾਏ ਮਾਇਆ, ਇਹ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ, ਮਾਇਆ ਦੌੜ ਜਾਂਦੀ ਹੈ, ਮਾਇਆ ਦੇ ਬੰਧਨ ਟੁੱਟ ਜਾਂਦੇ ਨੇ। ਸਾਧ ਸੰਗ ਭੇਟਤ ਸਾਧ ਸੰਗ, ਜਿਸ ਦੇ ਨੇੜਤਾ ਬਣਦੀ ਹੈ ਸਾਧ ਸੰਗਤ ਵਿੱਚ ਆ ਕੇ ਗੁਰੂ ਨਾਲ, ਤੇ ਫਿਰ ਕਹਿੰਦੇ ਨੇ ਗਈ ਬਲਾਏ, ਮਾਇਆ ਦੌੜ ਜਾਂਦੀ ਹੈ। ਮਾਇਆ ਜੋ ਲੋਕ ਯਤਨ ਕਰਦੇ ਨੇ ਛੱਡਣ ਦੀ, ਛੁੱਟਦੀ ਨਹੀਂ, ਮਨੁੱਖ ਤੋਂ ਦੌੜ ਜਾਂਦੀ ਹੈ, ਦੂਰ ਭੱਜਦੀ ਹੈ, ਜਿਸ ਦਿਨ ਭੇਟੀ ਦਾ ਗੁਰੂ ਨੂੰ ਸਾਧ ਸੰਗਤ ਵਿੱਚ ਬਹਿ ਕੇ ਗੁਰੂ ਨਾਲ ਨੇੜਤਾ ਪਾਈ ਦੀ ਹੈ, ਸਾਂਝ ਪਾਈ ਦੀ ਹੈ। ਭੇਟਣਾ ਹੈ ਨੇੜਤਾ ਪਾਉਣੀ, ਸਾਂਝ ਪਾਉਣੀ ਗੁਰੂ ਨਾਲ, ਨਜ਼ਦੀਕੀ ਹੋ ਜਾਣਾ। ਕਿਵੇਂ ਆਪਾਂ ਕਹਿੰਦੇ ਨਾ ਜਿਗਰੀ ਦੋਸਤ, ਦਿਲ ਮਿਲ ਗਏ ਨੇ, ਇਸ ਤਰ੍ਹਾਂ ਗੁਰੂ ਸਾਡਾ ਜਿਗਰੀ ਬਣ ਜਾਏ, ਗੁਰੂ ਜਿਗਰੀ ਮਿੱਤਰ ਬਣ ਜਾਏ। ਹਾਂਜੀ,
ਨੇਤ ਪੁਨੀਤ ਪੇਖਤ ਦਰਸ,
ਨੇਤਰ ਪੁਨੀਤ ਵੇਖਤ ਹੀ ਦਰਸ਼,
ਤਨ ਮਸਤਕ ਚਰਨ ਕਮਲ ਹੀ ਪਰਸ,
ਤਨ ਮਸਤਕ ਚਰਨ ਕਮਲ ਹੀ ਪਰਸ। ਤਨ ਉਹ ਮਸਤਕ ਜੋ ਗੁਰੂ ਉਪਦੇਸ਼ ਦੀ ਛੋਹ ਪ੍ਰਾਪਤ ਕਰੇ, ਤਨ ਹੈ ਉਹ ਮੱਥਾ ਜੋ ਗੁਰੂ ਉਪਦੇਸ਼ ਦੀ ਛੋਹ ਪ੍ਰਾਪਤ ਕਰੇ, ਤੇ ਤਨ ਉਹ ਨੇਤਰ ਜੋ ਗੁਰੂ ਦੇ ਦਰਸ਼ਨ ਕਰੇ। ਨੇਤਰ ਪੁਨੀਤ, ਨੇਤਰ ਤੇ ਉਦੋਂ ਹੀ ਨਿਰਮਲ ਹੋ ਜਾਂਦੇ ਨੇ, ਪੁਨੀਤ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ। ਪੇਖਤ ਹੀ ਦਰਸ਼, ਗੁਰੂ ਦੇ ਦਰਸ਼ਨ ਕਰਦਿਆਂ ਹੀ, ਸੰਤ ਮਹਾਂਪੁਰਖ ਦੇ ਦਰਸ਼ਨ ਕਰਦਿਆਂ ਹੀ ਅੱਖਾਂ ਤੇ ਉਦੋਂ ਹੀ ਨਿਰਮਲ ਹੋ ਜਾਂਦੀਆਂ ਨੇ, ਤੇ ਕਹਿੰਦੇ ਨੇ ਮਸਤਕ ਵੀ ਨਿਰਮਲ ਹੋ ਜਾਂਦਾ ਹੈ। ਤਨ ਮਸਤਕ, ਤਨ ਹੈ ਉਹ ਮਸਤਕ, ਚਰਨ ਕਮਲ ਹੀ ਪਰਸ। ਚਰਨ ਕਮਲ ਕੀ ਹੈ? ਗੁਰੂ ਦਾ ਉਪਦੇਸ਼, ਗੁਰੂ ਦੇ ਉਪਦੇਸ਼ ਦੀ ਛੋਹ ਜੜਾ ਪਾ ਲਵੇ, ਜਿਹੜਾ ਗੁਰੂ ਉਪਦੇਸ਼ ਮੰਨਣ ਲੱਗ ਪਵੇ ਉਹਦਾ ਬਾਈ ਮਸਤਕ ਵੀ ਪਾਗਾ।
ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ।
ਕਾਇਆ ਵੀ ਸਫਲ ਹੋ ਜਾਂਦੀ ਹੈ, ਕਹਿੰਦੇ ਹੁਣ ਤੱਕ ਅੱਖਾਂ ਦਾ ਸਫਲ ਹੋਣਾ ਦੱਸਿਆ, ਮੱਥੇ ਦਾ ਸਫਲ ਹੋਣਾ ਦੱਸਿਆ, ਕਹਿੰਦੇ ਹੁਣ ਸਾਰੀ ਕਾਇਆ ਹੀ ਸਫਲ ਹੋ ਜਾਂਦੀ ਹੈ, ਸਾਰੀ ਕਾਇਆ ਹੀ ਪਵਿੱਤਰ ਹੋ ਜਾਂਦੀ ਹੈ। ਕਦੋਂ? ਗੋਬਿੰਦ ਕੀ ਟਹਿਲ, ਜਦੋਂ ਪਰਮੇਸ਼ਰ ਦੀ ਸੇਵਾ ਵਿੱਚ ਲੱਗ ਜਾਂਦੀ ਹੈ, ਜਦੋਂ ਇੱਕੋ ਇੱਕ ਸੇਵਾ ਵਿੱਚ ਲੱਗ ਜਾਂਦੀ ਹੈ, ਉਪਦੇਸ਼ ਕਮਾਉਣ ਦੀ ਸੇਵਾ ਵਿੱਚ।
ਸੰਤ ਪ੍ਰਸਾਦ ਪਰਮ ਪਦ ਪਾਇਆ,
ਸੰਤ ਪ੍ਰਸਾਦ ਪਰਮ ਪਦ ਪਾਇਆ। ਸੰਤ ਪ੍ਰਸਾਦ, ਸੰਤ ਗੁਰੂ, ਗੁਰੂ ਦੀ ਕਿਰਪਾ ਦੁਆਰਾ ਪਰਮ ਪਦ ਪਾਇਆ, ਪਰਮ ਉੱਚੀ ਪਦ ਅਵਸਥਾ, ਗੁਰੂ ਦੀ ਕਿਰਪਾ ਨਾਲ ਉੱਚੀ ਆਤਮਕ ਅਵਸਥਾ ਪਾ ਲਈ।
ਜਨ ਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗਦਾ ਸਹਿ ਪਾਏ।
ਜਨ ਕੀ ਕੀਨੀ ਆਪ ਸਹਾਏ, ਜਨ ਸੇਵਕ, ਸੇਵਕ ਦੀ ਸਹਾਇਤਾ ਪ੍ਰਭੂ ਆਪ ਕਰਦਾ ਹੈ। ਜਨ ਕੀ ਕੀਨੀ ਆਪ ਸਹਾਏ,
ਸੁਖ ਪਾਇਆ ਲਗਦਾ ਸਹਿ ਪਾਏ।
ਸੁਖ ਪਾਇਆ ਲਗਦਾ ਸਹਿ ਪਾਏ, ਦਾਸਾਂ ਪਾਏ, ਦਾਸਾਂ ਦੇ, ਗੁਰੂ ਦੇ ਦਾਸਾਂ ਦੇ, ਪ੍ਰਭੂ ਦੇ ਦਾਸਾਂ ਦੇ ਚਰਨੀ ਲੱਗਿਆ ਸੁਖ ਪਾਈਦਾ ਹੈ। ਗੁਰੂ ਦੇ ਦਾਸ ਕੌਣ ਨੇ? ਸੰਤ ਮਹਾਤਮਾ ਗੁਰੂ ਦੇ ਦਾਸ ਨੇ। ਉਹਨਾਂ ਦੇ ਚਰਨੀ ਲੱਗਣਾ ਭਾਵ ਹੈ ਉਹਨਾਂ ਤੋਂ ਸਿੱਖਿਆ ਲੈਣੀ, ਉਪਦੇਸ਼ ਲੈਣਾ, ਉਸ ਦੁਆਰਾ ਸੁਖ ਪਾਈਦਾ ਹੈ। ਹਾਂਜੀ,
ਆਪ ਗਿਆ ਤਾਂ
ਹਾਂਜੀ, ਆਪ ਆਪ ਪਰਮੇਸ਼ਰ, ਸੇਵਕ ਦੀ ਸਹਾਇਤਾ ਖੁਦ ਆਪ ਪਰਮੇਸ਼ਰ ਕਰਦਾ ਹੈ।
ਆਪ ਗਿਆ ਤਾਂ ਆਪੇ ਭਏ, ਕਿਰਪਾ ਨਿਧਾਨ ਕੀ ਸਰਨੀ ਪਏ।
ਆਹ ਦੇਖੋ ਤੁਕ ਕਿੱਡੀ ਮਹਾਨ ਲਿਖੀ ਹੈ ਸਤਿਗੁਰਾਂ ਨੇ। ਆਪ ਗਿਆ ਤਾਂ ਆਪੇ ਭਏ, ਆਪ ਗਿਆ, ਪਹਿਲਾ ਆਪ ਪੱਪੇ ਨੂੰ ਔਂਕੜ, ਆਪਾ ਪਾਪ, ਆਪ ਗਿਆ ਜਿਸ ਦਿਨ ਹੰਕਾਰ ਮਿਟਦਾ ਹੈ, ਜਿਸ ਦਿਨ ਤੁਸੀਂ ਮਿਟਦੇ ਹੋ ਕੀ ਹੋ ਜਾਂਦਾ ਹੈ? ਤਾਂ ਆਪੇ ਭਏ, ਤੁਸੀਂ ਖੁਦ ਪਰਮੇਸ਼ਰ ਰੂਪ ਹੋ ਜਾਂਦੇ ਹੋ। ਜਿਸ ਦਿਨ ਹੰਕਾਰ ਮਿਟਦਾ ਹੈ, ਤੁਸੀਂ ਖੁਦ ਹੀ ਪਰਮੇਸ਼ਰ ਰੂਪ ਹੋ ਜਾਂਦੇ ਹੋ। ਆਪ ਗਿਆ ਤਾਂ ਆਪੇ ਭਏ, ਆਪੇ ਭਏ ਪਰਮੇਸ਼ਰ ਰੂਪ ਹੋ ਜਾਣਾ। ਜਿਸ ਦਿਨ ਹੰਕਾਰ ਮਿਟਦਾ ਹੈ, ਖੁਦ ਹੀ ਮਿਟਦੀ ਹੈ, ਉਸੇ ਦਿਨ ਭਾਈ ਤੁਸੀਂ ਖੁਦ ਪਰਮੇਸ਼ਰ ਰੂਪ ਹੋ ਜਾਂਦੇ ਹੋ।
ਹਾਂਜੀ, ਕਿਰਪਾ ਨਿਧਾਨ ਕੀ ਸਰਨੀ ਪਏ,
ਕਿਰਪਾ ਨਿਧਾਨ ਕੀ ਸਰਨੀ ਪਏ। ਕਿਰਪਾ ਨਿਧਾਨ ਕੌਣ ਹੈ? ਪਰਮੇਸ਼ਰ ਨੂੰ ਆਖਿਆ ਹੈ। ਕਿਰਪਾ ਨਿਧਾਨ, ਕਿਰਪਾ ਦਾ ਖਜ਼ਾਨਾ, ਉਹ ਜਿਸ ਕੋਲੋਂ ਕਿਰਪਾ ਹੀ ਕਿਰਪਾ ਮਿਲਦੀ ਹੈ, ਜਿਸ ਜੋ ਸਦਾ ਹੀ ਕਿਰਪਾਲੂ ਹੈ ਤੇ ਕਿਰਪਾ ਵਰਸਾਉਂਦਾ ਹੈ। ਜਦੋਂ ਕਿਰਪਾ ਨਿਧਾਨ ਦੀ ਸਰਨੀ ਪੈ ਕੇ ਹੰਕਾਰ ਮੇਟ ਲਈਦਾ ਹੈ, ਤਾਂ ਭਾਈ ਪਰਮੇਸ਼ਰ ਰੂਪ ਹੋ ਜਾਈਦਾ ਹੈ।
ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਣ ਕਹਾਂ ਕੋ ਜਾਇਆ।
ਜੋ ਚਾਹਤ ਸੋਈ ਜਬ ਪਾਇਆ,
ਤਬ ਢੂੰਡਣ ਕਹਾਂ ਕੋ ਜਾਇਆ,
ਤਬ ਢੂੰਡਣ ਕਹਾਂ ਕੋ ਜਾਇਆ। ਜਿਸ ਦੀ ਚਾਹਤ ਸੀ, ਜਿਸ ਦੀ ਮਨ ਵਿੱਚ ਇੱਛਾ ਸੀ, ਸੋਈ ਜਬ ਪਾਇਆ, ਉਹ ਜਦੋਂ ਘਰ ਬੈਠਿਆਂ ਹੀ ਪਾ ਲਿਆ, ਘਰ ਬੈਠਿਆਂ ਹੀ ਜਦੋਂ ਉਸ ਪਰਮੇਸ਼ਰ ਨੂੰ ਪਾ ਲਿਆ ਜਿਸ ਦੀ ਇੱਛਾ ਸੀ, ਤਬ ਢੂੰਡਣ ਕਹਾਂ ਕੋ ਜਾਇਆ। ਫਿਰ ਭਾਈ ਜੰਗਲਾਂ ਵਿੱਚ ਢੂੰਡਣ ਮੈਂ ਕਿਉਂ ਨਿਕਲਾਂਗਾ? ਹੁਣ ਇੱਥੇ ਘਰ ਦਾ ਵੀ ਜ਼ਿਕਰ ਨਹੀਂ ਤੇ ਜੰਗਲ ਦਾ ਵੀ ਜ਼ਿਕਰ ਨਹੀਂ, ਪਰ ਇਹ ਅੱਖਰ ਦੇ ਸਿਉਂਦੇ ਨੇ। ਜੋ ਚਾਹਤ ਸੋਈ ਜਬ ਪਾਇਆ, ਜਿੱਥੇ ਮੈਂ ਬੈਠਾ ਸਾਂ ਉੱਥੇ ਬੈਠੇ ਨੂੰ ਸਭ ਕੁਝ ਮਿਲ ਗਿਆ ਜਿਸ ਦੀ ਮੈਨੂੰ ਚਾਹਤ ਸੀ। ਤਾਂ ਫਿਰ ਬਈ ਬਾਹਰ ਢੂੰਡਣ, ਬਾਹਰ ਢੂੰਡਣਾ ਕੀ ਹੈ? ਜੰਗਲਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ ਜਾ ਕੇ ਕਿਉਂ ਮੈਂ ਢੂੰਡਾਂਗਾ? ਫਿਰ ਬਾਹਰ ਜਾ ਕੇ ਰੁਲਣ ਦੀ ਕੀ ਲੋੜ ਹੈ? ਜਿੱਥੇ ਮੈਂ ਬੈਠਾ ਸਾਂ ਉੱਥੇ ਬੈਠਾ ਹੀ ਖਜ਼ਾਨਾ ਮਿਲ ਗਿਆ। ਜਿਸ ਖਜ਼ਾਨੇ ਦੀ ਭਾਲ ਵਿੱਚ ਸਾਂ ਤਾਂ ਫਿਰ ਬਾਹਰ ਢੂੰਡਣ ਕਿਉਂ ਜਾਵਾਂਗਾ ਮੈਂ। ਜੋ ਚਾਹਤ ਸੋਈ ਜਬ ਪਾਇਆ, ਜਿਸ ਕਾਸੇ ਦੀ ਮੈਨੂੰ ਚਾਹਤ ਸੀ, ਆਸ ਸੀ, ਉਹ ਮੈਨੂੰ ਜਿੱਥੇ ਮੈਂ ਬੈਠਾ ਸਾਂ ਉੱਥੇ ਹੀ ਮਿਲ ਗਿਆ, ਉਸੇ ਹਾਲਤ ਵਿੱਚ ਮਿਲ ਗਿਆ, ਤਾਂ ਫਿਰ ਭਾਈ ਮੈਂ ਢੂੰਡਣ ਕਿਉਂ ਜਾਵਾਂਗਾ। ਤਾਂ ਭਾਵ ਕੀ ਹੈ, ਗੁਰੂ ਨਾਨਕ ਦਾ ਰਾਹ ਏ, ਕਿਹੜਾ ਰਾਹ ਏ, ਕਿਹੜਾ ਰਾਹ ਏ ਗੁਰੂ ਨਾਨਕ ਦਾ, ਕਿਹੜਾ ਰਾਹ ਕਹੀਦਾ? ਗ੍ਰਸਤ ਬੈਠਿਆਂ ਜੋਗ ਕਮਾਉਣਾ, ਘਰ ਬੈਠਿਆਂ ਜੋਗ ਕਮਾਉਣਾ, ਕੀ ਕਹੀਦਾ ਇਸ ਨੂੰ? ਰਾਜ ਜੋਗ। ਇਹ ਰਾਜ ਜੋਗ ਦੀ ਗੱਲ ਹੋ ਰਹੀ, ਜਿੱਥੇ ਬੈਠੇ ਹੋ ਘਰ ਵਿੱਚ, ਉੱਥੇ ਬੈਠਿਆਂ ਹੀ ਜਦੋਂ ਜੋਗ ਹੋ ਗਿਆ, ਤਾਂ ਫਿਰ ਜੰਗਲ ਵਿੱਚ ਕਿਉਂ ਢੂੰਡਣ ਜਾਓਗੇ? ਫਿਰ ਜੋਗੀ ਕਿਉਂ ਬਣੋਗੇ? ਇਹਦੇ ਘਰ ਬੈਠਿਆਂ ਹੀ ਜੋਗੀ ਹੋ ਗਏ।
ਅਸਥਿਰ ਭਏ ਬਸੇ ਸੁਖ ਆਸਨ,
ਅਸਥਿਰ ਭਏ
ਬਸੇ ਸੁਖ ਆਸਨ, ਗੁਰ ਪ੍ਰਸਾਦ ਨਾਨਕ।
ਪ੍ਰਭੂ ਨੂੰ ਪਾ ਲੈਣ ਵਾਲੇ ਭਾਈ ਅਸਥਿਰ ਹੋ ਜਾਂਦੇ ਨੇ, ਅਸਥਿਰ ਭਏ। ਰੱਬ ਨੂੰ ਪਾ ਲੈਣ ਵਾਲੇ ਸਦਾ ਸਦਾ ਲਈ ਅਸਥਿਰ ਹੋ ਜਾਂਦੇ ਨੇ, ਭਾਵ ਉਹ ਫਿਰ ਜਨਮ ਮਰਨ ਦੇ ਗੇੜ ਚ ਨਹੀਂ ਪੈਂਦੇ। ਪਰਮੇਸ਼ਰ ਨੂੰ ਪਾ ਲੈਣ ਵਾਲੇ ਸਦਾ ਲਈ ਮਨ ਨੂੰ ਟਿਕਾ ਲੈਂਦੇ ਨੇ, ਅਡੋਲ ਕਰ ਲੈਂਦੇ ਨੇ, ਪਰਮੇਸ਼ਰ ਪ੍ਰਾਪਤੀ ਕਰਕੇ ਫਿਰ ਉਹ ਜਨਮ ਮਰਨ ਦੇ ਗੇੜ ਚ ਨਹੀਂ ਪੈਂਦੇ। ਅਸਥਿਰ ਸਥਿਰ ਹੋ ਜਾਣਾ, ਅਡੋਲ ਹੋ ਜਾਣਾ, ਅਟਲ ਹੋ ਜਾਣਾ, ਹਮੇਸ਼ਾ ਹਮੇਸ਼ਾ ਲਈ ਟਿਕੇ ਰਹਿਣਾ, ਦੋਨੇ ਗੱਲਾਂ ਹੋ ਸਕਦੀਆਂ। ਮਨ ਦਾ ਅਟਲ ਹੋ ਜਾਣਾ, ਮਨ ਦਾ ਅਡੋਲ ਹੋ ਜਾਣਾ, ਤੇ ਜਿਹੜਾ ਮਨ ਦਾ ਅਡੋਲ ਹੋ ਜਾਂਦਾ ਹੈ ਉਹ ਪਾ ਲੈਂਦਾ ਹੈ, ਉਹਦੇ ਸਹਿਜ ਵਿੱਚ ਆ ਗਿਆ ਤੇ ਸਹਿਜ ਵਾਲੇ ਨੂੰ ਪ੍ਰਾਪਤੀ ਹੈ, ਤਾਂ ਫਿਰ ਉਹ ਜਨਮ ਮਰਨ ਦੇ ਗੇੜ ਚੋਂ ਵੀ ਨਿਕਲ ਜਾਂਦਾ। ਕੋਈ ਫਰਕ ਨਹੀਂ, ਇੱਕੋ ਹੀ ਹੈ, ਅਸਥਿਰ ਤੇ ਸਥਿਰ ਇੱਕੋ ਹੀ ਹੈ। ਅਸਥਿਰ ਭਏ ਕਦੋਂ? ਜਦੋਂ ਮਨ ਅਡੋਲ ਹੋ ਜਾਏ ਤਾਂ ਵਾਸਾ ਹੋ ਜਾਂਦਾ ਹੈ ਸੁੱਖਾਂ ਦੇ ਆਸਣ ਵਿੱਚ, ਸੁੱਖਾਂ ਦੇ ਆਸਣ ਲੱਗ ਜਾਂਦੇ ਨੇ, ਆਤਮਾ ਸੁੱਖਾਂ ਦੇ ਘਰ ਵਿੱਚ ਪਹੁੰਚ ਜਾਂਦੀ ਹੈ। ਗੁਰ ਪ੍ਰਸਾਦ ਨਾਨਕ ਸੁਖ ਵਾਸਨ, ਗੁਰੂ ਦੀ ਕਿਰਪਾ ਦੁਆਰਾ ਆਤਮਾ ਸਦਾ ਸਦਾ ਲਈ ਸੁੱਖ ਵਿੱਚ ਵਾਸਾ ਕਰ ਲੈਂਦੀ ਹੈ, ਸੁਖੀ ਵਸੀਦਾ। ਵਾਸਨ ਬਸਣਾ, ਵਸਣਾ।
ਗੌਰੀ ਮਹਿਲਾ ਪੰਜਵਾਂ, ਕੋਟ ਮਜਨ ਕੀਨੂੰ ਇਸ਼ਨਾਨ, ਲਾਖ ਅਰਬ ਖਰਬ ਦੀਨੂੰ ਦਾਨ। ਜਾ ਮਨ ਵਸਿਓ ਹਰ ਕੋ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟੇ ਸਾਧੂ ਸਰਨ ਦਿਆਲ। ਰਾਓ ਬਹੁਤ ਉਰਧ ਤਪ ਸਾਧਨ ਸਾਧੇ, ਅਨਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਰਸਨਾਰਾ ਦੇ। ਸਿਮਰਤ ਸਾਸਤ ਬੇਦ ਬਖਾਣੇ, ਜੋਗ ਗਿਆਨ ਸਿੱਧ ਸੁਖ ਜਾਣੇ, ਨਾਮ ਜਪਤ ਪ੍ਰਭ ਸਿਓ ਮਨ ਮਾਣੇ।
ਹਾਂਜੀ,
ਤਿੰਨਾਂ ਨੂੰ ਇਕੱਠਾ ਬਣ। ਸਿਮਰਤ ਸਾਸਤ ਬੇਦ ਬਖਾਣੇ, ਜੋਗ ਗਿਆਨ ਸਿੱਧ ਸੁਖ ਜਾਣੇ, ਨਾਮ ਜਪਤ ਪ੍ਰਭ ਸਿਓ ਮਨ ਮਾਣੇ, ਅਗਾਧ ਬੋਧ ਹਰ ਅਗਮ ਅਪਾਰੇ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕ ਕਉ ਪ੍ਰਭ ਕਿਰਪਾ ਧਾਰੇ,
ਨਾਨਕ ਕਉ
ਪ੍ਰਭ ਕਿਰਪਾ ਧਾਰੇ। ਕੋਟ ਮਜਨ ਕੀਨੋ ਇਸ਼ਨਾਨ,
ਇਕੱਠੀਆਂ ਤੁਕਾਂ ਪੜਨੀਆਂ ਪੈਣਗੀਆਂ।
ਹਾਂਜੀ, ਤਿੰਨ ਇਕੱਠੀਆਂ ਪੜਨੀਆਂ।
ਕੋਟ ਮਜਨ ਕੀਨੋ ਇਸ਼ਨਾਨ, ਲਾਖ ਅਰਬ ਖਰਬ ਦੀਨੋ ਦਾਨ। ਜਾ ਮਨ ਵਸਿਓ ਹਰ ਕੋ ਨਾਮ, ਜਾਂ ਦਾ ਮਤਲਬ ਹੈ ਜਦੋਂ। ਅਖੀਰਲੀ ਤੁਕੇ ਨੇ ਜੜੀ ਇਹ ਪਹਿਲਾਂ ਲਾਓ। ਜਾਂ ਮਨ ਵਸਿਓ ਹਰ ਕੋ ਨਾਮ, ਜਾਂ ਜਦੋਂ ਮਨ ਮਨ ਵਿੱਚ, ਮਨ ਨੰਨੇ ਨੂੰ ਸਿਆਰੀ ਮਨ ਵਿੱਚ ਵਸਿਓ ਵਸ ਜਾਂਦਾ ਏ। ਹਰ ਕੋ ਨਾਮ, ਜਦੋਂ ਹਰੀ ਦਾ ਨਾਮ ਮਨ ਵਿੱਚ ਵਸ ਜਾਂਦਾ ਏ ਨਾ, ਤੇ ਨਾਮ ਦਾ ਹਰੀ ਦੇ ਨਾਮ ਦਾ ਮਨ ਵਿੱਚ ਵਸ ਜਾਣਾ ਕਿਸ ਬਰਾਬਰ ਏ? ਕੋਟ ਮਜਨ ਕੀ ਨੋ ਇਸ਼ਨਾਨ, ਕੋਟ ਕਰੋੜਾ ਮਜਨ ਇਸ਼ਨਾਨ। ਚੁੱਭੀਆਂ ਲਾ ਲਾ ਕੇ ਤੀਰਥਾਂ ਤੇ ਇਸ਼ਨਾਨ ਕਰਨੇ ਹੈ ਮਜਨ ਇਸ਼ਨਾਨ, ਟੁੱਬੀਆਂ ਲਾ ਲਾ ਕੇ ਇਸ਼ਨਾਨ ਕਰਨੇ ਤੀਰਥਾਂ ਦੇ ਮਜਨ ਇਸ਼ਨਾਨ। ਕੋਟ ਮਜਨ ਕੀ ਨੋ ਇਸ਼ਨਾਨ, ਕਹਿੰਦੇ ਨੇ ਜਿਹਨੇ ਨਾਮ ਜਪ ਲਿਆ ਨਾ, ਹਰੀ ਦਾ ਨਾਮ ਮਨ ਵਿੱਚ ਵਸਾ ਲਿਆ, ਉਹਦੇ ਲਈ ਕਰੋੜਾਂ ਇਸ਼ਨਾਨ ਹੋ ਗਏ, ਤੀਰਥਾਂ ਦੇ ਕਰੋੜਾਂ ਇਸ਼ਨਾਨ ਹੋ ਗਏ। ਇਸ ਤੋਂ ਇਲਾਵਾ ਹੋਰ ਕੀ ਹੋ ਗਿਆ? ਲਾਖ ਅਰਬ ਖਰਬ ਦੀਨੋ ਦਾਨ। ਇੰਜ ਮੰਨ ਲਓ ਕਿ ਲਾਖ ਅਰਬ ਖਰਬ, ਖਰਬ ਕਿੰਨਾ ਹੁੰਦਾ ਹੈ? 10 ਅਰਬ ਦਾ ਖਰਬ, ਤੇ ਅਰਬ ਕਿੰਨਾ ਹੁੰਦਾ ਹੈ? 10 ਕਰੋੜ ਦਾ ਅਰਬ, 100 ਲੱਖ ਦਾ ਕਰੋੜ, 10 ਕਰੋੜ ਦਾ ਅਰਬ ਤੇ 10 ਅਰਬ ਦਾ ਖਰਬ। ਹੁਣ ਕਹਿੰਦੇ ਨੇ ਇੱਕ ਖਰਬ ਕਿੰਨੀ ਵਾਰੀ ਹੋਵੇ? ਇੱਕ ਅਰਬ ਵਾਰੀ। ਇੱਕ ਖਰਬ ਕਿੰਨੀ ਵਾਰੀ ਹੋਵੇ?
ਲੱਖ ਵਾਰ।
ਇੱਕ ਖਰਬ ਵਾਰੀ ਤੇ ਇੱਕ, ਇਹ ਗਿਣਤੀ ਫੇਰ ਅੱਗੇ ਹੋ ਜਾਏ ਲੱਖ ਵਾਰੀ। ਦੱਸੋ ਕਿੰਨੀ ਹੋ ਗਈ? ਇੱਕ ਖਰਬ ਅਰਬ ਵਾਰੀ, ਅਰਬ ਇੰਟੂ ਖਰਬ ਤੇ ਫਿਰ ਇੰਟੂ 100,000। ਦਿਮਾਗ ਹੀ ਖਤਮ ਹੋ ਜਾਂਦਾ ਹੈ। ਇੰਨੇ ਕੋਈ ਦਾਨ ਕਰ ਦੇਵੇ ਬਈ, ਉਹਦਾ ਜੋ ਫਲ ਮਿਲੇਗਾ, ਉਹ ਫਲ ਤੇ ਨਾਮ ਮਨ ਵਿੱਚ ਜਿਹਨੇ ਵਸਾ ਲਿਆ, ਹਿਰਦੇ ਚ ਨਾਮ ਵਸਾ ਲਿਆ, ਇਹ ਫਲ ਉਹਨੂੰ ਪ੍ਰਾਪਤ ਹੈ। ਇੰਨੇ ਵੱਡੇ ਦਾਨ ਦਾ ਫਲ ਉਹਨੂੰ ਪ੍ਰਾਪਤ ਹੈ। ਭਾਵ ਕੀ ਹੈ? ਬੇਅੰਤ ਪੁੰਨ ਹੈ, ਪ੍ਰਭੂ ਦਾ ਨਾਮ ਮਨ ਵਿੱਚ ਵਸਾ ਲੈਣਾ, ਸਮਝਾ ਰਹੇ ਨੇ ਕਿ ਇਹ ਕਰਮ ਕਾਂਡੀਓ, ਕਰਮ ਕਾਂਡਾਂ ਚ ਪੈਣ ਨਾਲੋਂ ਨਾਮ ਹਿਰਦੇ ਚ ਵਸਾਉਣਾ ਸਿੱਖੋ, ਇਹੀ ਵੱਡਾ ਪੁੰਨ ਹੈ, ਇਹੀ ਵੱਡਾ ਦਾਨ ਹੈ, ਇਹੀ ਵੱਡਾ ਤੀਰਥ ਇਸ਼ਨਾਨ ਹੈ। ਹੋਰ ਕੁਛ ਕਰਨ ਦੀ ਲੋੜ ਨਹੀਂ ਹੈ, ਹੋਰ ਉਪਦਰਾਂ ਚ ਪੈਣ ਦੀ ਲੋੜ ਨਹੀਂ ਹੈ, ਆਹੀ ਵੱਡੀ ਚੀਜ਼ ਹੈ ਕਮਾਉਣ ਵਾਲੀ, ਇੱਥੇ ਟਿਕਾਓ, ਇਸੇ ਨਾਲ ਹੀ ਪ੍ਰਾਪਤੀ ਹੈ। ਲੇਕਿਨ ਫਿਰ ਅਸੀਂ ਤੇ ਮੰਨਦੇ ਹਾਂ ਕਿ ਦਾਨ ਪੁੰਨ ਕਰਨਾ ਉਸੇ ਚ ਹੀ ਸਫਲਤਾ ਹੈ। ਸਤਿਗੁਰਾਂ ਨੇ ਮਾੜਾ ਨਹੀਂ ਆਖਿਆ ਕਿਸੇ ਦੀ ਸਹਾਇਤਾ ਕਰਨੀ, ਹੈਂਜੀ। ਉਹ ਉਸ ਦਸਵੰਧ ਉਸ ਜ਼ਮਾਨੇ ਚ ਬੜਾ ਜ਼ਰੂਰੀ ਸੀ, ਕਿਉਂਕਿ ਧਰਮ ਲੜਾਈਆਂ ਚੱਲਦੀਆਂ ਸਨ, ਧਰਮ ਯੁੱਧ ਚੱਲਦੇ ਸਨ, ਗਰੀਬਾਂ ਦੇ ਪਰਿਵਾਰ ਪਲਦੇ ਸਨ, ਬੜਾ ਜ਼ਰੂਰੀ ਸੀ, ਚੰਗਾ ਕੰਮ ਸੀ। ਅੱਜ ਵੀ ਕੋਈ ਕੱਢੇ ਤੇ ਲੋੜਵੰਦਾਂ ਨੂੰ ਦੇਵੇ, ਬੜਾ ਚੰਗਾ ਹੈ। ਸਤਿਗੁਰਾਂ ਨੇ ਮਨਾ ਨਹੀਂ ਕੀਤਾ, ਇਹ ਨਹੀਂ ਆਖ ਰਹੇ ਕਿ ਦਾਨ ਪੁੰਨ ਕਰਨਾ ਮਾੜਾ ਹੈ, ਪਰ ਆਖ ਰਹੇ ਨੇ ਦਾਨ ਪੁੰਨ ਬੰਦਗੀ ਦਾ ਸਬਸਟੀਟਿਊਟ ਨਹੀਂ ਹੋ ਸਕਦਾ, ਕਿ ਬੰਦਗੀ ਦੀ ਬਜਾਏ ਮੈਂ ਦਾਨ ਪੁੰਨ ਕਰਨ ਲੱਗ ਪਵਾਂ ਤੇ ਇਸੇ ਨਾਲ ਹੀ ਕੰਮ ਸਫਲਾ ਹੋ ਜਾਏ, ਉਹ ਬੰਦਗੀ ਦਾ ਕੰਮ ਰਹਿਣ ਦਈਏ, ਇਸੇ ਨਾਲ ਹੀ ਬਾਹਰੋਂ ਬਾਹਰੋਂ ਹੀ ਸਫਲਤਾ ਮਿਲ ਜਾਏ। ਇਹ ਬਾਈਪਾਸ ਨਹੀਂ ਹੈ, ਇੱਥੇ ਨਹੀਂ ਕੰਮ ਕਰੇਗਾ। ਬੰਦਗੀ ਪਹਿਲੋਂ, ਬਾਕੀ ਸਭ ਕੁਛ ਐਡੀਸ਼ਨਲ ਤੁਹਾਡਾ, ਚੰਗਾ ਹੈ। ਜੇ ਉਹ ਨਾ ਹੋਵੇ ਤਦ ਵੀ ਸਰ ਜਾਏਗਾ, ਜੇ ਹਰੀ ਦਾ ਨਾਮ ਚਿੱਤ ਵਿੱਚ ਹੈ, ਦੂਸਰਾ ਨਾ ਕਰ ਸੋ ਸਰ ਜਾਏਗਾ, ਗੁਜ਼ਾਰਾ ਹੋ ਜਾਏਗਾ। ਲੇਕਿਨ ਜੇ ਆ ਇੱਥੇ ਨਹੀਂ ਤੇ ਹੋਰ ਚਾਹੇ ਕਿੰਨੇ ਇਹ ਤੁਸੀਂ ਕਰਮ ਕਾਂਡ ਕਰਦੇ ਫਿਰੋ, ਉਪਰਾਲੇ ਕਰਦੇ ਫਿਰੋ, ਉਹ ਕਿਸੇ ਅਰਥੇ ਨਹੀਂ ਹੈ। ਕਹਿਣ ਦਾ ਭਾਵ ਕੀ ਹੈ, ਕਬੀਰ ਵਰਗਾ ਵਿਚਾਰਾ ਦੋ ਕੱਪੜਿਆਂ ਚ ਰਹਿਣ ਵਾਲਾ, ਹੁਣ ਉਹਨੂੰ ਕਵੇ ਵੀ ਤੂੰ ਜਾ ਕੇ ਦਾਨ ਕਰ, ਦਾਨ ਕੀ ਕਰੇਗਾ? ਉਹ ਤੇ ਨਾਮ ਦਾ ਦਾਨ ਦੇ ਸਕਦਾ ਹੈ ਨਾ। ਹੁਣ ਜੇ ਕੋਈ ਆਖੇ ਕਿ ਭਈ ਇਹ ਤੇ ਦਾਨੀ ਨਹੀਂ ਹੈ, ਇਹ ਕਿੱਥੇ ਪਹੁੰਚੇਗਾ? ਤੋ ਵੱਡੀ ਚੀਜ਼ ਤੇ ਆ ਹੈ ਬੰਦਗੀ ਵਾਲੀ, ਇਸੇ ਚ ਸਾਰੇ ਦਾਨ ਆ ਗਏ, ਇਸੇ ਚ ਤੀਰਥ ਇਸ਼ਨਾਨ ਹੋ ਗਏ। ਅਸੀਂ ਤੇ ਇੰਨੀ ਮਹਾਨਤਾ ਦੇ ਰੱਖੀ ਹੈ ਦੂਸਰੀਆਂ ਚੀਜ਼ਾਂ ਨੂੰ ਕਿ ਉਹ ਜਿਹੜੀ ਅਸਲੀ ਚੀਜ਼ ਹੈ ਉਸਨੂੰ ਤੇ ਭੁਲਾ ਹੀ ਦਿੱਤਾ ਹੈ। ਉਹਨੂੰ ਕਹੀਦਾ ਹੈ ਇਹ ਤੋਂ ਛੁਟਕਾਰਾ ਹੋਵੇ, ਹੋਰ ਸਭ ਕੁਝ ਕਰ ਲਵਾਂਗੇ, ਪੈਸਿਆਂ ਨਾਲ ਕੰਮ ਬਣ ਜਾਏ, ਸਸਤਾ ਸਸਤਾ ਕੰਮ ਹੋ ਜਾਏ, ਕਿਉਂਕਿ ਬੰਦਗੀ ਔਖੀ ਹੈ ਨਾ, ਤੜਕੇ ਉੱਠ ਕੇ ਨਾਮ ਜਪਣਾ ਬੜਾ ਔਖਾ, ਇਹ ਨਾ ਕਰਨਾ ਪਵੇ। ਬੰਦਗੀ ਕਰਨੀ ਔਖੀ ਹੈ, ਮਨ ਜੁੜਦਾ ਨਹੀਂ ਹੈ, ਇਸ ਤੋਂ ਰਾਹਤ ਮਿਲ ਜਾਏ, ਹੋਰ ਕਰ ਲਵਾਂਗੇ, ਤੀਰਥਾਂ ਤੇ ਵੀ ਜਾਇਆ ਕਰਾਂਗੇ, ਪੁੰਨਦਾਨ ਵੀ ਕਰ ਲਿਆ ਕਰਾਂਗੇ, ਤੋ ਅਸੀਂ ਇਸ ਤੇ ਸਬਸਟੀਟਿਊਟ ਬਣਾ ਲਿਆ। ਤੋ ਕਹਿੰਦੇ ਨੇ ਇਹ ਕੰਮ ਗਲਤ ਹੈ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜੋ ਮੈਂ ਆਖੀਏ, ਕਿ ਇਹ ਨਾਮ ਜਪਣ ਦੀ ਜਗ੍ਹਾ ਨਹੀਂ ਲੈ ਸਕਦੇ ਪੁੰਨ ਦਾਨ ਤੇ ਹੋਰ ਕਰਮ ਕਾਂਡ। ਹਾਂ, ਜੇ ਕੋਈ ਨਾਮ ਜਪਣ ਵਾਲਾ ਹੈ ਤੇ ਜੇ ਉਹਦੇ ਮੀਨਸ ਖੁੱਲੇ ਨੇ, ਜੇ ਪੈਸੇ ਵੀ ਹਨ ਤਾਂ ਦਾਨੀ ਵੀ ਹੋਏਗਾ, ਉਹ ਅੰਦਰੋਂ ਹਿਰਦਾ ਹੀ ਕਰਾਏਗਾ। ਲੇਕਿਨ ਨਾਮ ਜਪਣ ਵਾਲਾ ਹੈ, ਕੁਛ ਹੈ ਨਹੀਂ ਪੱਲੇ, ਕੋਈ ਗੱਲ ਨਹੀਂ ਹੈ, ਕੋਈ ਜ਼ਰੂਰੀ ਨਹੀਂ ਹੈ ਉਹਦੇ ਲਈ ਕਿ ਦਾਨ ਪੁੰਨ ਨਾਲ ਹੀ ਉਹਨੇ ਤਰਨਾ ਹੈ, ਉਹਦੇ ਹਿਰਦੇ ਵਿੱਚ ਦਿਆ ਹੈ। ਸ਼ਾਇਦ ਉਹ ਵੱਡਾ ਪੁੰਨ ਇਹ ਕਰੇਗਾ ਦੂਜਿਆਂ ਤੇ ਨਾਮ ਨਾਲ ਜੋੜੇਗਾ, ਇਹ ਵੱਡਾ ਪੁੰਨ ਹੈ। ਇਹ ਸ਼ਾਇਦ ਮੇਰਾ ਖਿਆਲ ਹੈ ਪੈਸਿਆਂ ਦੇ ਦਾਨ ਨਾਲੋਂ, ਪਦਾਰਥ ਦੇ ਦਾਨ ਨਾਲੋਂ ਵੀ ਵੱਡਾ ਦਾਨ ਹੈ। ਹਾਂਜੀ,
ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟੇ ਸਾਧੂ ਸਰਨ ਦਿਆਲ ਰਹਾ।
ਸਗਲ ਪਵਿੱਤ ਗੁਣ ਗਾਏ ਗੋਪਾਲ, ਸਗਲ ਕੌਣ? ਸਾਰੀ ਮਨੁੱਖ, ਸਗਲ ਮਨੁੱਖ, ਉਹ ਸਾਰੇ ਮਨੁੱਖ ਪਵਿੱਤਰ ਹੋ ਜਾਂਦੇ ਨੇ, ਹੋ ਸਕਦੇ ਨੇ, ਜਿਹੜੇ ਗੁਣ ਗਾਏ ਗੋਪਾਲ, ਜਿਹੜੇ ਪਰਮੇਸ਼ਰ ਦਾ ਗੁਣ ਗਾਉਂਦੇ ਨੇ ਨਾ, ਉਹ ਸਾਰੇ ਪਵਿੱਤਰ ਹੋਣ ਯੋਗ ਨੇ, ਉਹ ਹੋ ਸਕਦੇ ਨੇ, ਜੇ ਗੁਣ ਗਾਉਂਦੇ ਰਹਿਣ ਉਹ ਪਵਿੱਤਰ ਹੋ ਸਕਦੇ ਨੇ। ਸਗਲ ਪਵਿੱਤਰ, ਸਾਰੇ ਹੀ ਗੁਣ ਗਾਉਣ ਵਾਲੇ ਪਵਿੱਤਰ।
ਹਾਂਜੀ, ਪਾਪ ਮਿਟੇ ਸਾਧੂ ਸਰਨ ਦਿਆਲ,
ਪਾਪ ਮਿਟੇ ਸਾਧੂ ਸ਼ਰਨ ਦਿਆਲ, ਸਾਧੂ ਗੁਰੂ ਸਾਧੂ ਸੰਤ ਸਾਧੂ ਦੀ ਸ਼ਰਨ ਵਿੱਚ ਕੋਈ ਆ ਜਾਏ ਤਾਂ ਪਾਪ ਵੀ ਮਿਟ ਜਾਂਦੇ ਨੇ, ਕਿਉਂਕਿ ਗੁਰੂ ਦਿਆਲੂ ਹੈ, ਸੰਤ ਦਿਆਲੂ ਹੈ, ਉਹ ਨਾਮ ਦੀ ਦਾਤ ਬਖਸ਼ ਕੇ ਉਹ ਸਾਬਣ ਦੇ ਦਿੰਦਾ ਹੈ ਜਿਹਦੇ ਨਾਲ ਪਾਪ ਤੁਲਦੇ ਨੇ। ਤੋ ਆਖਦੇ ਨੇ ਪਾਪ ਮਿਟੈ, ਪਾਪ ਮਿਟਦੇ ਨੇ, ਸਾਧੂ ਦੀ ਸ਼ਰਨ ਆਇਆ, ਕਿਉਂਕਿ ਸਾਧੂ ਦਿਆਲੂ ਹੈ। ਹਾਂਜੀ,
ਬਹੁਤ ਉਰਦ ਤਪ ਸਾਧਨ ਸਾਧੇ, ਅਨਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਰਸਨ ਆਰਾਧੇ।
ਹੁਣ ਇੱਥੇ ਵੀ ਆਤੁਕ ਪਹਿਲਾਂ ਲਵਾਂਗੇ, ਹਰ ਹਰ ਨਾਮ
ਰਸਨ
ਰਸਨ ਆਰਾਧੇ, ਰਸਨ ਰਸਨਾ ਤੋਂ ਜ਼ਬਾਨ ਤੋਂ, ਜਿਹੜਾ ਪਰਮੇਸ਼ਰ ਦਾ ਨਾਮ ਜ਼ਬਾਨ ਤੋਂ ਚੇਤੇ ਕਰਦਾ ਹੈ ਨਾ, ਹਰ ਹਰ ਨਾਮ ਰਸਨ ਆਰਾਧੇ। ਤੋ ਕਹਿੰਦੇ ਨੇ ਅਨੇਕ ਲਾਭ ਮਨੋਰਥ ਲਾਦੇ, ਉਸ ਨੂੰ ਅਨੇਕਾਂ ਲਾਭ ਪ੍ਰਾਪਤ ਹੋ ਗਏ। ਅਨੇਕ ਲਾਭ, ਹਰੀ ਹਰੀ ਨਾਮ ਰਸਨਾ ਤੋਂ ਉਚਾਰਨ ਵਾਲੇ ਨੂੰ ਅਨੇਕਾਂ ਲਾਭ ਹਾਸਲ ਹੋ ਗਏ, ਅਨੇਕਾਂ ਮਨੋਰਥ ਉਹਦੇ ਪੂਰੇ ਹੋ ਗਏ, ਮਨੋਰਥ ਲਾਦੇ, ਮਨੋਰਥ ਪੂਰੇ ਹੋ ਜਾਣ।
ਬਹੁਤ ਉਰਦ ਤਪ ਸਾਧਨ ਸਾਧੇ,
ਬਹੁਤ ਉਰਦ ਤਪ ਸਾਧਨ ਸਾਧੇ, ਯਾਨੀ ਕਿ ਉਹ ਵੀ ਉਰਦ ਤਪ ਉਲਟਾ ਹੋ ਕੇ ਇਹ ਮੰਨਿਆ कि बड़े साधु कई तपस्या कर दे सन, कई पुठे लटक लटक के भी तपस्या कर दे सन, देहिन तसीहे दे दे के तपस्या कर दे सन। तप दा मतलब ही यही है। तप दा मतलब की है कि सिमरन बंदगी विच जे कोई तकलीफ सहारनी पवे, शरीर सहारन लई बंदा तैयार है। बंदगी विच जुड़ गए हां, रोटी कई कई दिन नहीं मिली है, भुखे रहना पिया है, तो भुख सहारन जोगे तैयार, तो तप हो गया, बंदगी तप हो गई। धुप विच बैठना पै रहा है, गर्मी है, सर्दी है, कोल कपड़ा लीड़ा नहीं है, लेकिन बंदगी नहीं छड़नी, तो तकलीफ सहारन लई तैयार है, शरीरिक तकलीफ, तो बंदगी तप हो गई। इवें नींद आ रही है, ठंडे पानी च घड़ो के जे नींद उड़ानी है ते बंदगी करनी है, तो बंदगी तप हो गई। ए ते इक मिसालां ने, किते सतगुरां ने नहीं कहा कि तुसी पुठे लटक के बंदगी करो। क्यों? शरीर तसीहे देन लई नहीं बनिया, शरीर तकलीफां चलण लई नहीं बनिया, लेकिन सुते सिद्ध बंदगी ना टूटे इसलिए जे कोई तकलीफ सहारनी पए ते भगत सहार लेंदे ने कि भई ओ जाने कोई नहीं, ये बंदगी दा रस ना छुटे, तो जो तकलीफ है वो सहार लेंदे ने, तो बंदगी तप हो गई। तो इसका अर्थ ए ना लेना कि सतगुरु इस तरह आख रहे ने कि भई पुठे लटके बंदगी करनी, ओदा कोई खास लाहा है, खास ओदा कोई फल मिलना है। उपदेश ते ए दे रहे ने कि जे कोई शरीरक, कई वारी शरीरक दुख सहार के बंदे बंदगी करते सन, ते असी मन लेंदे सां कि उसका फल बहुत ज्यादा है। तो कहिंदे ने जे तुसी ऐसा मन ही बैठे हो कि तप दे फल ज्यादा ने, तो बई जिदे हिरदे च नाम वस गया उहदे ते तप हो ही गए ने, पा उस नूं ते लटकण दी लोड़ ही नहीं है, उस नूं ते धूणियां तपाण दी लोड़ है ही नहीं, उस नूं भुख्या रहण दी लोड़ है ही नहीं, जिसदे हिरदे च नाम वस गया। हिरदे च नाम वस जाना की है? विदाउट एनी एफर्ट, विदाउट एनी कॉन्शियस एफर्ट याद बनी हुई। तुसी कोई उपराधा नहीं कर रहे तद भी याद बनी हुई है, अपने आप इतना गिज गया है मन प्रभु नाल जुड़न करके, इतना गिज गया है कि हुण कोशिश करनी नहीं पैंदी, ध्यान प्रभु वल रहिंदा है तो ये हिरदे च वस गया है। कोशिश करनी नहीं पैंदी चेते करन दी कि मैं वाहिगुरु वाहिगुरु जप रहा सा, जाप हो रहा है तो नाम वस गया है। कोशिश नहीं करनी पैंदी, बाणी सुते सिद अंदर चल रही है। हुण इवें कहंदे ने अखीली तुक पहला ना, नाम जपत प्रभ स्यों मन माने, जिसने नाम जप जप के अपना मन प्रभु विच गिजा लिया, मन मन जाना की है, मन दा प्रभु विच गिज जाना, मन दा जुड़ जाना प्रभु दी याद विच है। तो जिसने नाम जप जप के अपना मन प्रभु नाल गिजा लिया है, ओदे लई की आखदे ने, उन्हें सिमरतियां शास्त्रां दे वेद, वेदां दे पाठ पढ़ ले, बखाने मुहो उचारने। तो सिमरतियां शास्त्रां वेदां दे पाठ मुहो करके जो फल मिलता है वो तो उसने पा ही लिया है, जिसका मन गिज गया प्रभु विच, जिसका मन जुड़ना सिख गया प्रभु विच, उन्हें धर्म ग्रंथां दे फल ते पाई ले। आ धर्म ग्रंथ पढ़ पढ़ के जो फल पाई दे ने, वो फल उन्हें पा ले ने, जिसका मन जुड़ गया प्रभु विच, जिसकी सुरत जुड़ी रहती है प्रभु विच, उन्हें फल मिल चुका है। एवं योग ज्ञान सिद्ध सुख जाने, जो जोगी योग द्वारा ज्ञान हासिल कर देने ना, समाधियां ला ला के ज्ञान हासिल कर देने, ओ ज्ञान हासिल कर ही लिया है जिदा मन गिज गया है प्रभु दे नाल। एवें सिद्ध सुख जाने, सफल जोगियां नूं आखीदा है सिद्ध। तो जो सिद्धा नूं सुख प्राप्त ने, ओ सुख ते मिल ही गए ने, जिसका मन जुड़ गया प्रभु विच, जिसका मन गिज गया प्रभु विच। तो संदेश की दे, ए तुकां दोबारा देखोगे, अखीरलियां तुकां सारियां च पढ़ो। पहले च की आख्या सीगा, पहले च आख्या सीगा
के जा मन वस्यो हर
सगल, हां जी,
जा मन वस्यो हर को नाम,
जा मन वस्यो हर को नाम। फिर दूजी बारी की आख्या सी, पहली मेरी दस्या हरी दा नाम हर वस जा,
नाम रसन आराधे,
हां जी, दूजी की दस्या सी, फिर
हर राम रसन आराधे,
हरी दा नाम रसना नाल आराधे रहना। फिर तीसरी च की दसिया है,
नाम
मन दा प्रभु विच गिज जाना,
नाम जपत प्रभ से मन,
मन दा प्रभु विच गिज जाना। तो कहिंदे ने जपदिया जपदिया हौली हौली मन प्रभु दे विच गिज जांदा है, फिर याद दिलाउणी नहीं पैंदी, याद चलदी है, गिज जाईदा है प्रभु विच। हां जी,
अगाध बोध हर अगम अपारे, नाम जपत नाम हृदय विचारे, नानक्यो प्रभ कृपा धारे।
अगाध बोध हरि अगम अपारे, असारे एडजेक्टिव ने प्रभु लई, असारे एडजेक्टिव वरते गए ने गॉड लई, ईश्वर लई, परमेश्वर लई। प्रभु जी अगाध बोध ने, प्रभु दा बोध अगाध, ऐसा बोध जिस तक छेती पहुंचा नहीं जांदा, अगाध बोध वाले ने प्रभु जी। हरि अगम अपारे, ईश्वर जी अगम अपहुंच ने, अपार बेअंत ने, ते सारे एडजेक्टिव ने किदे लई, परमेश्वर लई। तो अगाध बोध अगम अपार प्रभु दा जो नाम जपदा है ना, नाम जपत नाम हृदय विचारे, जड़ा उस प्रभु दा नाम जपदा है ते नाम विचारदा है हृदय विच, जपना ते फिर विचारना, दो गल्लां दसियां, जपदा भी है ਤੇ ਸੰਦੇਸ਼ ਕੀ ਹੈ ਉਸ ਜਪ ਦਾ, ਵਿਚਾਰ ਦਾ ਵੀ ਹੈ। ਨਾਨਕ ਕਉ ਪ੍ਰਭ ਕਿਰਪਾ ਧਾਰੇ, ਐਸੇ ਸੇਵਕ ਤੇ ਕਿਰਪਾ ਹੁੰਦੀ ਹੈ ਮਾਲਕ ਦੀ, ਜੋ ਜਪਦਾ ਵੀ ਹੈ ਤੇ ਵਿਚਾਰਦਾ ਵੀ ਹੈ, ਉਸ ਤੇ ਮਾਲਕ ਦੀ ਕਿਰਪਾ ਹੁੰਦੀ।
ਨਾਨਕ
ਨਾਨਕ ਕਉ, ਹੇ ਨਾਨਕ ਐਸੇ ਸੇਵਕ ਕਉ ਪ੍ਰਭ ਕਿਰਪਾ ਧਾਰੇ।
ਪੜੀ ਮਹਿਲਾ ਪੰਜਵਾਂ, ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੇ ਬਸਾਇਆ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਅਰਾਧ ਮੇਰਾ ਮਨ ਧੀਰਾ, ਰਹਾਉ ਆਨਦਿਨ ਜਪੋ ਗੁਰੂ ਗੁਰਨਾਮ, ਤਾਂ ਤੇ ਸਿੱਧ ਭਏ ਸਗਲ ਕਾਮ, ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ, ਕਹੁ ਨਾਨਕ ਕਹਾ ਭੈ ਪਾਈ, ਆਪਣੇ ਸੇਵ ਕੀ ਆਪ ਪੈਜ ਰਖਾਈ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੇ ਵਸਾਇਆ,
ਗੁਰੂ ਦੇ ਚਰਨ ਕਮਲ ਹਿਰਦੇ ਚ ਵਸਾਉਣੇ ਹੈ, ਗੁਰੂ ਦਾ ਉਪਦੇਸ਼ ਕਮਾਉਣਾ। ਜਿਸ ਨੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾਇਆ ਤੇ ਪਰਮਾਤਮਾ ਨੂੰ ਸਿਮਰਿਆ, ਉਸਨੇ ਸਿਮਰ ਸਿਮਰ ਕੇ ਸੁਖ ਪਾਇਆ।
ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਅਰਹਾਤ ਮੇਰਾ ਮਨ ਧੀਰਾ, ਰਹਾਉ
ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਅਰਹਾਤ ਮੇਰਾ ਮਨ ਧੀਰਾ। ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਪੂਰਨ ਗੁਰੂ ਦੇ ਰਾਹੀ ਗੋਬਿੰਦ ਦੀ ਪਾਰ ਬ੍ਰਹਮ ਦੀ ਪ੍ਰਾਪਤੀ ਹੈ। ਤਿਸੇ ਅਰਾਧ ਮੇਰਾ ਮਨ ਧੀਰਾ, ਗੁਰੂ ਦੇ ਰਾਹੀ ਉਸ ਦੀ ਅਰਾਧਨਾ ਕਰਕੇ ਮਨ ਨੂੰ ਧੀਰਜ ਮਿਲਦੀ ਏ, ਆਸਰਾ ਮਿਲਦਾ ਏ, ਧੀਰਾ ਆਸਰਾ ਮਿਲਣਾ। ਹਾਂਜੀ,
ਅਨਦਿਨ ਜਪੋ ਗੁਰੂ ਗੁਰਨਾਮ, ਤਾਂ ਤੇ ਸਿੱਧ ਭਏ ਸਗਲ ਕਾਮ,
ਅਨਦਿਨ ਜਪੋ, ਅਨਦਿਨ ਹਰ ਰੋਜ਼ ਜਪੋ, ਮੈਂ ਜਪਦਾ ਹਾਂ, ਅਨਦਿਨ ਜਪੋ ਗੁਰੂ ਗੁਰਨਾਮ, ਮੈਂ ਤੇ ਹਰ ਰੋਜ਼ ਹੁਣ ਗੁਰੂ ਦਾ ਨਾਮ ਜਪਦਾ ਹਾਂ, ਅਨਦਿਨ ਜਪੋ, ਹਰ ਰੋਜ਼ ਮੈਂ ਹੁਣ ਗੁਰੂ ਦਾ ਨਾਮ ਜਪਦਾ ਹਾਂ, ਤਾਂ ਤੇ ਇਸ ਤਰ੍ਹਾਂ ਕੀਤਿਆਂ ਸਿੱਧ ਪਏ ਸਫਲ ਹੋ ਗਏ ਸਗਲ ਕਾਮ, ਮੇਰੇ ਸਾਰੇ ਜ਼ਿੰਦਗੀ ਦੇ ਮਨੋਰਥ ਸਫਲ ਹੋ, ਜ਼ਿੰਦਗੀ ਦੇ ਉਹ ਮਨੋਰਥ ਜੋ ਸਫਲ ਹੋਣ ਯੋਗ ਸਨ ਉਹ ਸਾਰੇ ਸਫਲ ਹੋ ਗਏ, ਹਰ ਹਰ ਨਾਮ ਜਪਿਆ, ਅਨਦਿਨ ਜਪੋ ਗੁਰੂ ਗੁਰਨਾਮ, ਹਰ ਰੋਜ਼ ਮੈਂ ਗੁਰੂ ਦਾ ਨਾਮ ਜਪਦਾ, ਗੁਰੂ ਦਾ ਦੱਸਿਆ ਪਰਮੇਸ਼ਰ ਦਾ ਨਾਮ ਜਪਦਾ, ਤੇ ਇਸ ਨਾਲ ਐਸਾ ਕਰਨ ਨਾਲ ਸਿੱਧ ਭਏ ਸਫਲ ਹੋ ਗਏ ਸਗਲ ਕਾਮ, ਜ਼ਿੰਦਗੀ ਦੇ ਸਾਰੇ ਮਨੋਰਥ ਕੰਮ, ਜ਼ਿੰਦਗੀ ਦੇ ਵੱਡੇ ਕੰਮ ਜੋ ਪੂਰਨ ਹੋ ਪੂਰੇ ਹੋ ਜਾਣੇ ਚਾਹੀਦੇ ਨੇ ਉਹ ਹੋ ਗਏ। ਹਾਂਜੀ,
ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ,
ਦਰਸ਼ਨ ਦੇਖ ਸੀਤਲ ਮਨ ਭਏ, ਜਿਉਂ ਹੀ ਪ੍ਰਭੂ ਦੇ ਦਰਸ਼ ਤੱਕੀ ਦੇ ਨੇ, ਗੁਰੂ ਦੇ ਦਰਸ਼ ਤੱਕੀ ਦੇ ਨੇ, ਮਨ ਸੀਤਲ ਹੋ ਜਾਂਦਾ ਹੈ, ਮਨ ਚ ਠੰਡ ਪੈਂਦੀ ਹੈ, ਤੋ ਇਹ ਦਰਸ਼ਨ ਨੇ ਸਭ ਆਤਮਕ ਦਰਸ਼ਨ। ਹਾਂਜੀ, ਜਨਮ ਜਨਮ ਕੇ ਕਿਲ ਵਿਖ ਗਏ, ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਂਦੇ ਨੇ। ਹਾਂਜੀ,
ਕਹੁ ਨਾਨਕ ਕਹਾ ਭੈ ਪਾਈ, ਆਪਣੇ ਸੇਵਕ ਕੀ ਆਪ ਪੈਜ ਰਖਾਈ,
ਕਹੁ ਨਾਨਕ ਕਹਾ ਭੈ ਪਾਈ, ਆਪਣੇ ਸੇਵਕ ਕੀ ਪੈਜ ਰਖਾਈ। ਨਾਨਕ ਪਾਤਸ਼ਾਹ ਆਖਦੇ ਨੇ ਕਹਾ ਭੈ, ਐਸੇ ਨਾਮ ਜਪਣ ਵਾਲੇ ਲਈ ਡਰ ਕਿੱਥੇ ਹੈ, ਡਰ ਹੈ ਨਹੀਂ, ਆਪਣੇ ਸੇਵਕ ਕੀ ਆਪ ਪੈਜ ਰਖਾਈ, ਸੇਵਕ ਦੀ ਲਾਜ ਤੇ ਪ੍ਰਭੂ ਆਪ ਰੱਖਦਾ ਹੈ।
ਗੌੜੀ ਮਹਿਲਾ ਪੰਜਵਾਂ, ਆਪਣੇ ਸੇਵਕ ਆਪ ਸਹਾਈ, ਨਿਤ ਪ੍ਰਤਿਪਾਰੇ ਬਾਪ ਜੈਸੇ ਮਾਈ, ਪ੍ਰਭ ਕੀ ਸ਼ਰਨ ਉਭਰੇ ਸਭ ਕੋਏ, ਕਰਨ ਕਰਾਵਨ ਪੂਰਨ ਸੱਚ ਸੋਏ, ਰਹਾਉ ਅਬ ਮਨ ਵਸਿਆ ਕਰਨੇ ਹਾਰਾ, ਭੈ ਬਿਨ ਸੇ ਆਤਮ ਸੁਖ ਸਾਰਾ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਵਿਖਲਾਥੇ, ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸ਼ਰਨਾਈ, ਆਪਣੇ ਸੇਵਕ ਕੋ ਆਪ ਸਹਾਈ।
ਸੇਵਕ ਦਾ ਰਖਵਾਲਾ ਸਦਾ ਪਰਮੇਸ਼ਰ ਆਪ ਹੋ ਜਾਂਦਾ ਹੈ, ਨਿਤ ਪ੍ਰਤਿਪਾਰ ਹੈ
ਬਾਪ ਜੈਸੇ,
ਬਾਪ ਜੈਸੇ ਮਾਈ, ਮਾਂ ਔਰ ਬਾਪ ਜੈਸਾ ਬਾਲਕ ਨੂੰ ਬੱਚੇ ਦੀ ਪ੍ਰਤਿਪਾਲਨਾ ਕਰਦੇ ਨੇ, ਇਸੇ ਤਰ੍ਹਾਂ ਹੀ ਮਾਲਕ ਪ੍ਰਭੂ ਵੀ ਸੇਵਕ ਦੀ ਪ੍ਰਤਿਪਾਲਨਾ ਕਰਦਾ ਹੈ।
ਪ੍ਰਭ ਕੀ ਸ਼ਰਨ ਉਭਰੇ ਸਭ ਕੋਏ, ਕਰਨ ਕਰਾਵਨ ਪੂਰਨ ਸੱਚ ਸੋਏ, ਰਹਾਉ
ਜਿਹੜਾ ਪ੍ਰਭੂ ਦੀ ਸ਼ਰਨ ਵਿਚ ਆ ਜਾਂਦਾ ਹੈ ਨਾ, ਉਭਰੇ ਉਹ ਬਚ ਜਾਂਦਾ ਹੈ, ਉਭਰਨਾ ਨਾ ਮਤਲਬ ਬਚ ਜਾ, ਸਭ ਕੋਏ ਤੋਂ ਬਚ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਹਰ ਕੋਈ ਜੋ ਆ ਜਾਂਦਾ ਹੈ ਸ਼ਰਨ ਗੁਰੂ ਦੀ, ਉਹ ਬਚ ਜਾਂਦਾ ਹੈ ਇਸ ਭਵ ਸਾਗਰ ਤੋਂ। ਕਰਨ ਕਰਾਵਨ ਪੂਰਨ
ਸੱਚ
ਸੋਏ, ਕਰਨ ਕਰਾਵਨ ਕਰਨ ਕਰਾਉਣ ਵਾਲਾ ਪੂਰਨ ਪ੍ਰਭੂ ਸੱਚ ਸੋਏ, ਤੋ ਕਹਿੰਦੇ ਨੇ ਕਿ ਉਸ ਨੂੰ ਇਹ ਵੀ ਵਿਸ਼ਵਾਸ ਭਰੋਸਾ ਆ ਜਾਂਦਾ ਹੈ ਕਿ ਕਰਨ ਵਾਲਾ ਤੇ ਕਰਾਉਣ ਵਾਲਾ ਸਭ ਕੁਛ ਉਹ ਪ੍ਰਭੂ ਆਪ ਹੀ ਹੈ।
ਅਬ ਮਨ ਬਸਿਆ ਕਰਨੇ ਹਾਰਾ, ਭੈ ਬਿਨ ਸੇ ਆਤਮ ਸੁਖ ਸਾਰਾ,
ਅਬ ਮਨ ਬਸਿਆ ਕਰਨੇ ਹਾਰਾ, ਕਰਨੇ ਹਾਰਾ ਪੈਦਾ ਕਰਨ ਵਾਲਾ ਉਹ ਪ੍ਰਭੂ ਜਿਸ ਤੋਂ ਸਭ ਕੁਛ ਪੈਦਾ ਹੋਇਆ, ਜਦ ਉਹ ਮਨ ਵਿਚ ਵਸ ਜਾਂਦਾ ਹੈ ਤੋ ਭੈ ਬਿਨ ਸੈ ਸਾਰੇ ਜ਼ਿੰਦਗੀ ਦੇ ਡਰ ਵੀ ਮੁੱਕ ਜਾਂਦੇ ਨੇ। ਆਤਮ ਸੁਖ ਸਾਰਾ, ਸਾਰਾ ਤੋਂ ਮਤਲਬ ਸਾਰ, ਸ੍ਰੇਸ਼ਟ, ਵੱਡਾ, ਆਤਮਕ ਸੁਖ ਜੋ ਸਾਰਿਆਂ ਨਾਲੋਂ ਵੱਡਾ ਸੁਖ ਹੈ ਉਹ ਪ੍ਰਾਪਤ ਹੋ ਜਾਂਦਾ, ਆਤਮਕ ਸੁਖ ਜੋ ਸਾਰੇ ਜੋ ਸਭ ਨਾਲੋਂ ਵੱਡਾ ਸੁਖ ਹੈ ਉਹ ਪਾ ਲੈਂਦਾ।
कर कृपा अपने जन राखे जन्म जन्म के कल बिखलाथे।
कर कृपा कृपा करके अपने जन राखे प्रभु अपने सेवका दी रखवाली करदा है। जन्म जन्म के कल लाथे उना दे जन्मा जन्मांतरा दे पाप ओ कट देंदा है।
कहन न जाए प्रभ की वड्याई नानक दास सदा शरणाई।
सदा नहीं सदा सदा लफ्ज हुंदा है। कहन न जाए प्रभ की वड्याई भाई प्रभु दी वड्याई जबानों आखी नहीं जा सकदी। नानक दास सदा शरणाई नानक दा प्रभु दा दास है सदा ही प्रभु दी शरण है। कुछ शब्द सौखे ने तो ओ जरा सुखले छेती हो सकदे ने।
राग गौड़ी चेती महला पंजमा दुप दे इक्योंकार सतगुर प्रसाद। राम को बल पूरन पाई तांते बिरथा ना व्यापे काई। रहाओ जो जो चितवे दास हरमाई सो सो करता आप कराई। निंदक की प्रभ पत गवाई नानक हर गुण निरपो गाई। राम को बल पूरन पाई तांते
राम को बल पूरन भाई तांते बिरथा
ना व्यापे काई।
ना व्यापे काई राम को बल राम दी शक्ति राम को बल पूरन भाई पूर रही है पूरन हर थाई वर्त रही है। तो कहिंदे ने राम को बल प्रभु दी शक्ति हर थां व्यापक है हर थां वर्त रही है। परमेश्वर दी शक्ति राम को बल परमेश्वर दी शक्ति ओदा तान पूरन भाई पूरन तौर ते भरी बैठी है सृष्टि नु ओदा बल ओदी शक्ति हर थां मौजूद है। तांते बिरथा ना व्यापे काई तो इथे बिरथा दा अर्थ समझने योग है। इथे बिरथा दा अर्थ वखरा है व्यर्थ नहीं है। इथे बिरथा दा अर्थ व्यर्थ नहीं है। इथे है दुख पीड़ा बिरथा जाने बिरथा जी की जानी हूं जान जाने बिरथा जी की जीवां दे दुखो जानदा है। याद है तो जाने बिरथा जी की बिरथा हालत दुख दुख परी हालत तो तांते बिरथा ना व्यापे काई ना व्यापे नहीं व्यापदी। कहिंदे ने उस शक्ति तांते उस शक्ति दा सदका बिरथा ना व्यापे काई जरा भी दुख कलेश वापरदा नहीं। जड़ा उस महान शक्ति नाल जुड़दा है उसनु कोई दुख कलेश वापरदा नहीं। ओ शक्ति जो प्रभु दी हर थां वर्त रही है जो उस शक्ति नाल जुड़दा है उसनु भाई कोई दुख कलेश वापरदा नहीं वापरदा भाव व्यापदा नहीं।
रहाओ जो जो चितवे दास हरमाई
जो जो चितवे दास हरमाई सो सो करता आप कराई। जो जो चितवे दास चितवे चाहत रखनी चितोना आस रखनी चाहत रखनी जो जो चितवे दास कादा कीदा दास दास हरी हरी दा दास कौन दास दास हरी हरी दा दास हरी दा दास जो जो चाहत चित विच रखदा है मेरी मां सो सो करता आप कराई। परमेश्वर ओ करी जांदा है ओ चाहत पूरी करी जांदा है। सेवक कुछ चितवदा मन विच आस रखदा है कि जे आ हो जाए ता तो कहंदे ने परमेश्वर सेवक दी आस पूरी कर। जो जो चितवे दास हरी हरी दा दास जो जो मन विच चितवदा है तांग रखदा है इच्छा रखदा है सो सो करता आप कराई प्रभु आप कर करवा देंदा है। जे आप नहीं करदा ते करवा देंदा है किसे दे राही करवांदा है। ओ भाई मैं दसा हाथ ते इंसान दे हुंदे ने प्रेरणा पिछे मालक दी हुंदी है। मैं ते वेख लिया ये मेरी चुगी बनाई है हथा नहीं बनाई है पर प्रेरणा द्वारा बनाई है। हथ इंसान दे हुंदे ने प्रेरणा मालक दी हुंदी है। ओ प्रेर देंदा है जीवां नूं कि ओ भगत दे कम जाके सवारिया। तो आखदे ने कि जो जो चित वे दास हरी माई हरी दा दास जो जो चित विच इच्छदा है सो सो करता आप कराई। ओ ते मालक करवा देंदा है उतेजना देंदा किसे नूं भाई जा करया जाके करवा देंदा।
निंदक की प्रभ पत गवाई नानक हर गुण निरपो गाई।
कहिंदे ने हुण सेवक नाल ते जिंदगी च इह सलूक हुंदा है मालक आप खड़ा हो जांदा है कम करन लई ते निंदक दी की हालत हुंदी है। निंदक की प्रभ पत गवाई ओदी इज्जत गवाजदी है। नानक हर गुण निरपो गाई इस करके नानक तां हरी दे गुण गाउंदा है निरपो हरी दे जो सेवकां दा इन्ना ख्याल रखदा है।
गौड़ी महला पंजमा पुज बल वीर ब्रह्म सुख सागर गर्त परत गाहे लेहो
गहो अंगुरिया
अंगुरिया रहो सर्वण सुरत
श्रवणी न सुरत
श्रवण सुरत
श्रवणी
श्रवणी न सुरत
नैन कुंड प्यारी बोलेगी प्यारी वांगू श्रवणी
श्रवणी न सुरत
श्रवणी कहिंदे ने कन्न नू
श्रवण कन्न ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ
ਸ਼੍ਰਵਣੀ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਪਿੰਗੁਰੀਆ
ਦੀਨਾ ਨਾ
ਪਿੰਗੁਰੀਆ ਕਹਿੰਦੇ ਨੇ ਪਿੰਗਲੇ ਨੂੰ ਬੜਾ ਸੋਹਣਾ ਸ਼ਬਦ ਹੈ ਬੜੀ ਸਿੱਖਿਆ ਦਾਇਕ ਹੈ ਹਾਂਜੀ
ਦੀਨਾ ਨਾਥ ਅਨਾਥ ਕਰੁਣਾ ਮੈਂ
ਦੀਨਾ ਨਾਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ ਚਰਨ ਕਵਨ ਹਿਰਦੇ ਗਏ ਨਾਨਕ
ਪੈਸਾਗਰ
ਸੰਤ ਪਾਰ ਉਤਰੀਆ ਇੱਕ ਵਾਰੀ ਫੇਰ ਸੁਣ ਲਓ ਕਿਵੇਂ ਪੜ੍ਹਨਾ ਜੇ ਸ਼ਬਦ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ ਸ਼੍ਰਵਣ ਨਾ ਸੁਰਤ ਸ਼੍ਰਵਣੀ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੋਰੀਆ ਦੀਨਾ ਨਾਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮੈਂ ਤਰੀਆ ਚਰਨ ਕਮਲ ਹਿਰਦੈ ਗੈ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਆਹ ਮੇਰਾ ਖਿਆਲ ਹੈ ਚੰਗੇ ਗਿਆਨੀਆਂ ਨੂੰ ਲਿਆ ਦੇ ਉਹਨਾਂ ਦੇ ਪਲਟਾ ਖਾ ਜਾਣਗੇ ਇਹਦੇ ਅਰਥ ਕਰਨ ਲੱਗਿਆ ਹੈ ਗਹਿਰੇ ਅਰਥ ਇਸਦੇ ਕੀ ਆਖਦੇ ਨੇ
ਬ੍ਰਹਮ ਸੁਖ ਸਾਗਰ
ਵੀਰ ਬ੍ਰਹਮ ਸੁਖ ਸਾਗਰ
ਗਰਤ ਪਰਤ ਗਹਿ ਲਿਓ ਅੰਗੁਰੀਆ
ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ ਕਹਿੰਦੇ ਨੇ ਪੁਜ ਬਲ ਪੁਜਾ ਕਹਿੰਦੇ ਨੇ ਬਾਹਾਂ ਤੇ ਬਲ ਕਹਿੰਦੇ ਨੇ ਤਾਕਤ ਵੀਰ ਬ੍ਰਹਮ ਆਖਦੇ ਨੇ ਪਰਮੇਸ਼ਰ ਨੂੰ ਪ੍ਰਭੂ ਨੂੰ ਪਰਮੇਸ਼ਰ ਦੀਆਂ ਪੂਜਾਵਾਂ ਵਿੱਚ ਬੜਾ ਬਲ ਹੈ ਪੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਉਂਗੁਰੀਆ ਹੇ ਪ੍ਰਭੂ ਤੇਰੀਆਂ ਪੂਜਾਵਾਂ ਵਿੱਚ ਬੜਾ ਬਲ ਹੈ ਤੇਰੀਆਂ ਬਾਹਾਂ ਵਿੱਚ ਬੜਾ ਬਲ ਹੈ ਬੜੀ ਤਾਕਤ ਹੈ ਤੇਰੀਆਂ ਬਾਹਾਂ ਵਿੱਚ ਵੀਰ ਸੂਰਮਾ ਵੀਰ ਆਖਦੇ ਨੇ ਸੂਰਮਾ ਬੜਾ ਵੱਡਾ ਸੂਰਮਾ ਹੈ ਤੂੰ ਬ੍ਰਹਮ ਪਰਮੇਸ਼ਰ ਹੇ ਪ੍ਰਭੂ ਹੇ ਪਰਮੇਸ਼ਰ ਤੇਰੀਆਂ ਪੂਜਾਵਾਂ ਵਿੱਚ ਤੇਰੀਆਂ ਬਾਹਾਂ ਵਿੱਚ ਬੜੀ ਤਾਕਤ ਹੈ ਤੂੰ ਬਹੁਤ ਵੱਡਾ ਸੂਰਮਾ ਹੈ ਸੁਖ ਸਾਗਰ ਤੂੰ ਤੇ ਸੁਖਾਂ ਦਾ ਸਾਗਰ ਹੈ ਗਰਤ ਪਰਤ ਗਹਿ ਲਿਓ ਅੰਗੁਰੀਆ ਗਰਤ ਪਰਤ ਮੈਂ ਟੋਏ ਵਿੱਚ ਡਿੱਗਦੇ ਨੂੰ ਗਰਤ ਪਰਤ ਪਰਤ ਡਿੱਗਣਾ ਪੜਨਾ ਡਿੱਗਣਾ ਗਰਤ ਪਰਤ ਗਰਤ ਟੋਆ ਗਰਤ ਪਰਤ ਮੈਂ ਟੋਏ ਚ ਡਿੱਗਦਾ ਜਾਣਾ ਮੈਂ ਟੋਏ ਚ ਡਿੱਗਿਆ ਹੋਇਆ ਗਰਤ ਪਰਤ ਮੈਂ ਤੇ ਟੋਏ ਚ ਮੈਂ ਤੇ ਖੂਹ ਚ ਡਿੱਗਿਆ ਪਿਆ ਟੋਏ ਚ ਡਿੱਗਿਆ ਪਿਆ ਗਹਿ ਲਿਓ ਅੰਗੁਰੀਆ ਮੇਰੀ ਉਂਗਲ ਫੜ ਲਓ ਗਹਿ ਫੜ ਲਓ ਗਹਿ ਲਿਓ ਉਂਗਰੀਆ ਮੇਰੀ ਉਂਗਲ ਫੜ ਕੇ ਮੈਨੂੰ ਬਾਹਰ ਕੱਢ ਲਓ ਮੈਨੂੰ ਡਿੱਗਦੇ ਨੂੰ ਬਚਾ ਲਓ ਮੈਂ ਤੇ ਡਿੱਗਦਾ ਜਾ ਰਿਹਾ ਹੈ ਖੂਹ ਵਿੱਚ ਇਹ ਟੋਏ ਵਿੱਚ ਗਰਤ ਪਰਤ ਮੈਂ ਟੋਏ ਚ ਡਿੱਗਦਾ ਜਾ ਰਿਹਾ ਮੈਂ ਖੂਹ ਚ ਡਿੱਗਦਾ ਜਾ ਰਿਹਾ ਮੇਰੀ ਉਂਗਲ ਫੜ ਕੇ ਮੈਨੂੰ ਬਾਹਰ ਕੱਢ ਲਓ ਗਹਿ ਲਿਓ ਅੰਗੂਰੀਆ ਅੰਗੂਰੀਆ ਉਂਗਲ ਪਾ ਮੇਰੀ ਬਾਂਹ ਫੜ ਕੇ ਮੈਨੂੰ ਬਾਹਰ ਕੱਢ ਲਓ ਹੇ ਪ੍ਰਭੂ ਤੁਸੀਂ ਬੜੇ ਸ਼ਕਤੀਸ਼ਾਲੀ ਹੋ ਤੁਹਾਡੀਆਂ ਪੂਜਾਵਾਂ ਚ ਬਹੁਤ ਜ਼ੋਰ ਹੈ ਔਰ ਤੁਸੀਂ ਸੁਖ ਬਖਸ਼ਣ ਵਾਲੇ ਹੋ ਮੈਂ ਤੇ ਆ ਦੁੱਖਾਂ ਦੇ ਟੋਏ ਵਿੱਚ ਡਿੱਗਦਾ ਤੁਰਿਆ ਜਾ ਰਿਹਾ ਮੇਰੀ ਬਾਂਹ ਫੜ ਕੇ ਮੈਨੂੰ ਬਾਹਰ ਕੱਢ ਲਓ ਇਹ ਆਖ ਰਹੇ
ਸਰਵਣੀ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ
ਸ਼੍ਰਵਣੀ ਨਾ ਸੁਰਤ ਮੇਰੇ ਕੰਨਾਂ ਚ ਸੁਣਨ ਦੀ ਸਮਰੱਥਾ ਨਹੀਂ ਸ਼੍ਰਵਣੀ ਕੰਨ ਨਾ ਸੁਰਤ ਮੇਰੇ ਕੰਨਾਂ ਚ ਸੁਰਤ ਨਹੀਂ ਭਾਵ ਸੁਣਨ ਦੀ ਤਾਕਤ ਨਹੀਂ ਮੇਰੇ ਕੰਨਾਂ ਚ ਸੁਣਨ ਦੀ ਸਮਰੱਥਾ ਨਹੀਂ ਮੈਂ ਤੇ ਇੰਜ ਜਿਵੇਂ ਬੋਲਾ ਹੋ ਗਿਆ ਸ਼੍ਰਵਣੀ ਨਾ ਸੁਰਤ ਨੈਣ ਸੁੰਦਰ ਨਹੀਂ ਨੈਣ ਮੇਰੇ ਮੇਰੀਆਂ ਅੱਖਾਂ ਜੋ ਠੀਕ ਦੇਖਣਾ ਸੁੰਦਰ ਠੀਕ ਸਹੀ ਸਹੀ ਦੇਖਣ ਯੋਗ ਹੈ ਉਹ ਮੇਰੀਆਂ ਅੱਖਾਂ ਵੇਖ ਨਹੀਂ ਸਕਦੀਆਂ ਕੰਨ ਮੇਰੇ ਰਹਿ ਗਏ ਨੇ ਜੋ ਠੀਕ ਠੀਕ ਸੁਣਨਾ ਚਾਹੀਦਾ ਉਹ ਸੁਣ ਨਹੀਂ ਸਕਦੇ ਅੱਖਾਂ ਮੇਰੀਆਂ ਰਹਿ ਗਈਆਂ ਨੇ ਜੋ ਠੀਕ ਠੀਕ ਵੇਖਣਾ ਚਾਹੀਦਾ ਜੋ ਸਹੀ ਵੇਖਣਾ ਚਾਹੀਦਾ ਉਹ ਵੇਖ ਨਹੀਂ ਸਕਦੀ ਆਰਤ ਦੁਆਰ ਕਹਿੰਦੇ ਨੇ ਆਰਤ ਆਖਦੇ ਨੇ ਦੁਖੀਏ ਨੂੰ ਜ਼ਖਮੀ ਜਿਹੜਾ ਹੋਵੇ ਨਾ ਕੁਰਲਾ ਰਿਹਾ ਹੋਵੇ ਜਿਹੜਾ ਪਿੰਗਲਾ ਹੋਵੇ ਉਸਨੂੰ ਆਖੀਦਾ ਆਰਤ ਆਰਤ ਦੁਆਰ ਮੈਂ ਦੁਖੀਆ ਤੇਰੇ ਦੁਆਰ ਤੇ ਆ ਗਿਆ ਆਰਤ ਦੁਆਰ ਦੁਆਰ ਦੇਖਿਆ ਰਾਰੇ ਨੂੰ ਸਿਆਰੀ ਤੇਰਾ ਦੁਆਰ ਮੈਂ ਦੁਖੀਆ ਤੇਰੇ ਦੁਆਰ ਤੇ ਆ ਗਿਆ ਰਟਤ ਪਿੰਗੁਰੀਆ ਮੈਂ ਪਿੰਗਲਾ ਹੁਣ ਤੇਰਾ ਨਾਮ ਰਟ ਰਿਹਾ ਮੈਨੂੰ ਬਚਾ ਲੈ ਤੇਰੀ ਯਾਦ ਕਰ ਰਿਹਾ ਰਟਤ ਪਿੰਗੁਰੀਆ ਪਿੰਗੁਰੀਆ ਪਿੰਗਲਾ ਮੈਂ ਪਿੰਗਲਾ ਮੈਂ ਦੁਖੀਆ ਆਰਤ ਹੁਣ ਤੇਰੇ ਦੁਆਰ ਤੇ ਆ ਗਿਆ ਤੇਰਾ ਨਾਮ ਜਪ ਰਿਹਾ ਹੁਣ ਤੇ ਬਚਾ ਲੈ ਹਾਂਜੀ
ਦੀਨਾ ਨਾਥ
ਨੈਣ ਸੁੰਦਰ ਅੱਖਾਂ ਦਾ ਸੋਹਣਾ ਹੋਣਾ ਕੋਈ ਵੱਡੀ ਗੱਲ ਨਹੀਂ ਅੱਖਾਂ ਸੋਹਣਾ ਤੱਕ ਨਹੀਂ ਸਕਦੀਆਂ ਕੀ ਸਹੀ ਹੈ ਤੱਕ ਨਹੀਂ ਸਕਦੀਆਂ ਅੱਖਾਂ ਦਾ ਸੋਹਣਾ ਕੀ ਮਤਲਬ ਹੋਇਆ ਕੰਨ ਸੋਹਣੇ ਕਦੋਂ ਨੇ ਜਦੋਂ ਚੰਗਾ ਸੁਣਦੇ ਨੇ ਅੱਖਾਂ ਸੋਹਣੀਆਂ ਕਦੋਂ ਨੇ ਜਦੋਂ ਚੰਗਾ ਵੇਖਦੀਆਂ ਨੇ ਜ਼ਬਾਨ ਸੋਹਣੀ ਕਦੋਂ ਹੈ ਜਦੋਂ ਚੰਗਾ ਉਚਾਰਦੀ ਹੈ
ਹਾਂਜੀ ਦੀਨਾ ਨਾਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ
ਦੀਨਾ ਨਾਥ ਅਨਾਥ ਕਰੁਣਾ ਮੈਂ ਆ ਜਿਹੜਾ ਨਾਥ ਲਫ਼ਜ਼ ਹੈ ਨਾ ਦੀਨਾ ਤੇ ਅਨਾਥ ਦੇ ਵਿਚਾਲੇ ਆਇਆ ਹੈ ਦੇਖਿਆ ਇੱਕ ਪਾਸੇ ਦੀਨਾ ਹੈ ਫਿਰ ਨਾਥ ਫਿਰ ਅਨਾਥ ਹੁਣ ਇਹ ਨਾਥ ਲਫ਼ਜ਼ ਦੋਨਾਂ ਨਾਲ ਲੱਗਣਾ ਹੈ ਦੀਨਾ ਦਾ ਨਾਥ ਤੇ ਅਨਾਥਾਂ ਦਾ ਨਾਥ। ਪ੍ਰਭੂ ਤੂੰ ਤੇ ਦੀਨਾ ਦਾ ਨਾਥ ਹੈ ਤੇ ਅਨਾਥਾਂ ਦਾ ਨਾਥ ਹੈ। ਦੀਨ ਕਿਸ ਨੂੰ ਆਖਦੇ ਨੇ? ਗਰੀਬ ਨੂੰ। ਨਾਥ ਮਾਲਕ, ਗਰੀਬਾਂ ਦਾ ਮਾਲਕ ਤੂੰ ਹੀ ਹੈ, ਗਰੀਬਾਂ ਦਾ ਰਖਵਾਲਾ ਤੂੰ ਹੀ ਹੈ। ਤੇ ਅਨਾਥ ਬੇਆਸਰੇ, ਬੇਆਸਰਿਆਂ ਦਾ ਵੀ ਆਸਰਾ ਤੂੰ ਹੀ ਹੈ, ਬੇਆਸਰਿਆਂ ਦਾ ਵੀ ਮਾਲਕ ਤੂੰ ਹੀ ਹੈ। ਤੇ ਦੇਖਿਆ ਦੋਨੇ ਪਾਸੇ ਲੱਗਿਆ ਨਾਥ, ਦੀਨਾਂ ਦਾ ਵੀ ਨਾਥ ਤੇ ਅਨਾਥਾਂ ਦਾ ਵੀ ਨਾਥ। ਨਾਥ ਵਿਚਾਲੇ ਰੱਖਿਆ, ਕੈਸੀ ਖੂਬਸੂਰਤੀ ਨਾ ਸਤਿਗੁਰਾਂ। ਦੇਖਿਆ ਜੇ ਪੋਇਟਿਕ ਖੂਬੀ, ਔਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਕਿਉਂ ਲਿਖਿਆ ਹੈ। ਦੀਨਾਂ ਦਾ ਵੀ ਨਾਥ ਹੈ ਤੇ ਅਨਾਥਾਂ ਦਾ ਵੀ ਨਾਥ। ਕਰੁਣਾ ਮੈਂ ਦਿਆਲੂ, ਕਰੁਣਾ ਮੈਂ ਕਿਸ ਨੂੰ ਆਖਦੇ ਨੇ? ਦਿਆਲੂ। ਸਾਜਨ ਮੀਤ ਪਿਤਾ ਮੈਂ ਤਰੀਆ, ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਮਿੱਤਰ ਹੈ, ਤੂੰ ਹੀ ਪਿਤਾ ਹੈ, ਤੂੰ ਹੀ ਮਾਤਾ ਹੈ। ਇਸ ਕਰਕੇ ਆਸਰਾ ਹੀ ਤੂੰ ਹੀ ਹੈ, ਬਚਾ ਲੈ, ਹੋਰ ਕੋਈ ਬਚਾਉਣ ਵਾਲਾ ਨਹੀਂ। ਤੂੰ ਹੀ ਪਿਤਾ, ਤੂੰ ਹੀ ਮਾਤਾ। ਮਾਤਾ ਪਿਤਾ ਰਖਵਾਲੇ ਹੋ ਸਕਦੇ ਨੇ, ਦੋਸਤ ਮਿੱਤਰ ਸਹਾਇਕ ਹੋ ਸਕਦੇ ਨੇ, ਮੇਰਾ ਤੇ ਤੂੰ ਹੀ ਹੈ ਸਭ ਕੁਛ। ਮਾਤਾ ਵੀ ਤੂੰ, ਪਿਤਾ ਵੀ ਤੂੰ, ਦੋਸਤ ਵੀ ਤੂੰ, ਮਿੱਤਰ ਵੀ ਤੂੰ। ਤੂੰ ਆਖਦੇ ਨੇ ਤੂੰ ਹੀ ਬੱਚਾ।
ਚਰਨ ਕਮਲ
ਮਹਿਤਰੀਆ ਮਾਤਾ, ਮਹਿਤਰੀਆ
ਮਾਤਾ,
ਨੀਤ ਪਿਤਾ ਮਹਿਤਰੀਆ, ਪਿਤਾ ਪਿਓ ਮਹਿਤਰੀਆ ਮਾਤਾ।
ਚਰਨ ਕਮਲ ਹਿਰਦੇ ਗਹਿ ਬਸ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਏ।
ਚਰਨ ਕਮਲ ਹਿਰਦੇ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ। ਤੋ ਪ੍ਰਭੂ ਜੀ ਰਾਹ ਦੱਸਦੇ ਨੇ, ਕਹਿੰਦੇ ਨੇ ਹੇ ਨਾਨਕ ਚਰਨ ਕਮਲ ਹਿਰਦੇ ਗੈ। ਜੇ ਬਚਣਾ ਹੈ ਤੇ ਚਰਨ ਕਮਲ ਹਿਰਦੇ ਗੈ। ਚਰਨ ਕਮਲ ਕੀ ਨੇ? ਉਪਦੇਸ਼। ਚਰਨ ਕਮਲ ਪੈਰ ਨਹੀਂ ਹਨ, ਉਪਦੇਸ਼ ਹੈ। ਜੇ ਚਰਨ ਕਮਲ ਲਓਗੇ ਤੇ ਅੱਜ ਗੁਰੂ ਦੇ ਪੈਰ ਕਿੱਥੇ ਨੇ? ਸਰੀਰਕ ਰੂਪ ਚ ਗੁਰੂ ਨਹੀਂ ਹੈ, ਗੁਰੂ ਬਾਣੀ ਰੂਪ ਵਿਚ ਹੈ, ਬਾਣੀ ਚ ਉਪਦੇਸ਼ ਹੈ। ਤੋ ਚਰਨ ਕਮਲ ਹਿਰਦੇ ਚ ਗੈ, ਗੈ ਉਪਦੇਸ਼ ਨੂੰ ਪਕੜ, ਉਪਦੇਸ਼ ਧਾਰਨ ਕਰ। ਗੁਰੂ ਦਾ ਉਪਦੇਸ਼ ਹਿਰਦੇ ਚ ਧਾਰਨ ਕਰ ਹੇ ਨਾਨਕ, ਇਸ ਤਰ੍ਹਾਂ ਪੈ ਸਾਗਰ ਸੰਤ ਪਾਰ ਉਤਰੀਆ। ਸੰਤ ਗੁਰੂ ਪੈ ਸਾਗਰ ਚੋ ਤੇਰਾ ਪਾਰ ਉਤਾਰਾ ਕਰ ਦੇਗਾ, ਤੈਨੂੰ ਦੁਖਿਆਰੀ ਨੂੰ ਵੀ ਬਚਾ ਲਏਗਾ। ਤੂੰ ਕਹਿੰਦੇ ਨੇ ਨਾਨਕ ਪਾਤਸ਼ਾਹ ਆਖਦੇ ਨੇ ਤੋ ਰਾਹ ਬਚਣ ਦਾ ਦੁੱਖਾਂ ਤੋਂ ਇਹ ਪੈ ਸਾਗਰ ਤੋਂ ਕੀ ਏ? ਇਹ ਉਪਦੇਸ਼ ਕਮਾਲ ਹੈ, ਜੋ ਗੁਰੂ ਦਾ ਉਪਦੇਸ਼ ਹੈ ਇਸ ਨੂੰ ਕਮਾਲ ਹੈ, ਤੇ ਤੂੰ ਤੇਰਾ ਪਾਰ ਉਤਾਰਾ ਹੋ ਜਾਏਗਾ। ਚਲੋ ਇੱਕ ਸ਼ਬਦ।
ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ। ਇੱਕ ਓਮਕਾਰ ਸਤਿਗੁਰ ਪ੍ਰਸਾਦ ਦਇ ਗੁਸਾਈ ਮੀਤਲਾ, ਤੂੰ ਸੰਗ ਹਮਾਰਾ ਬਾਸ ਜਿਉ ਰਹੋ, ਤੁਝ ਬਿਨ ਕਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ, ਜੀਆ ਪ੍ਰਾਣ ਸੁਖਦਾਤਿਆ, ਨਿਮਖ ਨਿਮਖ ਬਲਿਹਾਰ ਜੀ, ਹਸਤ ਅਲੰਬਨ ਦੇਹ ਪ੍ਰਭ ਗਰਤੈ, ਉਧਰ ਗੋਪਾਲ ਮੋਹ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਿਆਲ, ਕਿਆ ਸੁਖ ਤੇਰੇ ਸਮਲ ਕਵਨ ਵਿਧੀ ਵਿਚਾਰ, ਸਰਣ ਸਮਾਈ ਦਾਸ ਹਿਤ ਉਚੇ ਅਗਮ ਅਪਾਰ, ਸਗਲ ਪਦਾਰਥ ਅਸਥਿਦ ਨਾਮ ਮਹਾਰਸ ਬਾਹੇ, ਸੁਪ੍ਰਸੰਨ ਭੈ ਕੇਸਵਾ ਸੇਜਨ ਹਰਿ ਗੁਣ ਗਾਏ, ਮਾਤ ਪਿਤਾ ਸੁਤ ਬੰਦ ਪੋ ਤੂੰ ਮੇਰੇ ਪ੍ਰਾਣ ਆਧਾਰ, ਸਾਧ ਸਗ ਨਾਨਕ ਭਜੈ ਬਿਖਤਰਿਆ ਸੰਸਾਰ।
ਦਇ ਕੁਸਾਈ
ਮਿਤਲਾ, ਤੂੰ ਸੰਗ ਹਮਾਰੇ ਬਾਸ,
ਸੰਗ ਹਮਾਰੇ ਬਾਸ ਜੀਓ। ਦਏ ਆਖਦੇ ਨੇ ਦਿਆਲੂ, ਤਰਸ ਕਰਨ ਵਾਲਾ, ਜਿਹੜਾ ਦੂਜਿਆਂ ਤੇ ਤਰਸ ਕਰੇ ਉਹ ਦਏ ਦਿਆਲੂ। ਕੁਸਾਈ ਧਰਤੀ ਦਾ ਮਾਲਕ ਕੁਸਾਈ, ਨੀਤਲਾ ਮਿੱਤਰ, ਐ ਮੇਰੇ ਪ੍ਰਭੂ ਮਿੱਤਰ, ਐ ਦਿਆਲੂ ਪ੍ਰਭੂ ਮਿੱਤਰ। ਦਏ ਕੁਸਾਈ ਮੀਤਲਾ, ਕੀ ਗੱਲ ਹੈ, ਕੋਈ ਤਕਲੀਫ ਦੱਸ? ਦਏ ਦਿਆਲੂ ਕੁਸਾਈ ਆਖਦੇ ਨੇ ਪ੍ਰਭੂ ਮਾਲਕ ਨੂੰ, ਧਰਤੀ ਦਾ ਮਾਲਕ ਹੈ ਜੋ, ਮੀਤਲਾ ਮਿੱਤਰ। ਹਾਂਜੀ ਹਾਂਜੀ, ਇਹ ਰਾਗ ਦੀਆਂ ਸੁਰਾਂ ਦਾ ਹਿਸਾਬ ਏ। ਗੌੜੀ ਤੇ ਗੌੜੀ ਬੈਰਾਗਣ ਦੋਨੇ ਵੱਖਰੇ ਵੱਖਰੇ ਰਾਗ ਨੇ, ਸੁਰਾਂ ਵੱਖਰੀਆਂ ਵੱਖਰੀਆਂ ਲੱਗਦੀਆਂ। ਇਹ ਰਾਗੀ ਸੱਜਣ ਜ਼ਿਆਦਾ ਇਸ ਦਾ ਨਖੇੜਾ ਕਰ ਸਕਣਗੇ, ਕਿਉਂਕਿ ਮੈਨੂੰ ਰਾਗ ਵਿਦਿਆ ਦਾ ਗਿਆਨ ਨਹੀਂ ਹੈ, ਲੇਕਿਨ ਸੁਰਾਂ ਦਾ ਹੀ ਫਰਕ ਹੈ। ਹਾਂਜੀ, ਤੋ ਆਖਿਆ ਦਏ ਗੁਸਾਈ ਮੀਤਲਾ, ਤੂੰ ਸੰਗ ਹਮਾਰੇ ਬਾਸ ਜੀਓ। ਐ ਮੇਰੇ ਦਿਆਲੂ ਧਰਤੀ ਦੇ ਮਾਲਕ ਮਿੱਤਰ ਪ੍ਰਭੂ, ਤੂੰ ਸਦਾਈ ਸਾਡੇ ਸੰਗ ਵਸਦਾ ਰਹੋ। ਤੂੰ ਸੰਗ ਹਮਾਰੇ ਬਾਸ ਵਸਦਾ ਜਿਉ, ਵਸਦਾ ਰਹੋ ਤੂੰ ਸਾਡੇ ਨਾਲ ਸਦਾਈ।
ਰਹੋ ਤੁਝ ਬਿਨ ਕਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ,
ਤੁਝ ਬਿਨ ਕਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਤੇਥੋਂ ਬਿਨਾ ਤੇ ਆਤਮਕ ਜੀਵਨ ਇੱਕ ਘੜੀ ਵੀ ਨਹੀਂ ਨਿਕਲ ਸਕਦਾ। ਤੁਝ ਬਿਨ ਕਰੀ ਨਾ ਜੀਵਨਾ, ਜਿਉਂਦੇ ਤੇ ਅਸੀਂ ਸਾਰੇ ਹਾਂ, ਉਸਨੂੰ ਚੇਤੇ ਕੀਤੇ ਬਿਨਾਂ ਵੀ ਜਿਉਂ ਜਾਂਦੇ ਹਾਂ। ਕਿਹੜੀ ਕਿਸ ਜ਼ਿੰਦਗੀ ਦੀ ਗੱਲ ਕਰ ਰਹੇ? ਆਤਮਕ ਜੀਵਨ ਦੀ। ਆਤਮਕ ਜੀਵਨ ਤੋਂ ਬਗੈਰ ਇੱਕ ਘੜੀ ਵੀ ਪੋਸੀਬਲ ਨਹੀਂ, ਆਤਮਾ ਜਿਉਂਦੀ ਨਹੀਂ ਰਹਿ ਸਕਦੀ ਤੇ ਤੋਂ ਬਿਨਾਂ, ਤੁਝ ਬਿਨ ਕਰੀ ਨਾ ਜੀਵਨਾ, ਤੇ ਤੋਂ ਬਿਨਾਂ ਇੱਕ ਘੜੀ ਵੀ ਆਤਮਾ ਜਿਉਂਦੀ ਰਹਿ ਨਹੀਂ ਸਕਦੀ। ਤ੍ਰਿਗ ਰਹਿਣਾ ਸੰਸਾਰ, ਇੱਥੋਂ ਵਿਛੜ ਕੇ ਸੰਸਾਰ ਵਿੱਚ ਰਹਿਣਾ, ਤੇ ਤ੍ਰਿਗ ਹੈ, ਤ੍ਰਿਗ ਦਾ ਮਤਲਬ ਫਿਟਕਾਰ ਯੋਗ, ਤੇ ਇੱਥੋਂ ਵਿਛੜ ਕੇ ਸੰਸਾਰ ਵਿੱਚ ਜੀਣਾ ਤੇ ਫਿਟਕਾਰ ਯੋਗ ਹੈ।
ਹਾਂਜੀ ਜੀ, ਪ੍ਰਾਣ ਸੁਖਦਾਤਿਆ ਨਿਮਕ ਨਿਮਕ ਬਲਿਹਾਰ ਜੀ,
ਜੀ ਪ੍ਰਾਣ ਸੁਖਦਾਤਿਆ ਨਿਮਕ ਨਿਮਕ ਬਲਿਹਾਰ ਜੀ, ਜੀ ਪ੍ਰਾਣ ਜਿੰਦ ਨੂੰ ਤੇ ਪ੍ਰਾਣਾ ਨੂੰ ਸੁਖ ਦੇਣ ਵਾਲਿਆ, ਹੇ ਜਿੰਦ ਦੇ ਰਖਵਾਲੇ, ਹੇ ਪ੍ਰਾਣਾ ਦੇ ਰਖਵਾਲੇ, ਹੇ ਸੁਖਾਂ ਦੇ ਦਾਤੇ ਪ੍ਰਭੂ, ਨਿਮਕ ਨਿਮਕ ਬਲਿਹਾਰ ਜੀ, ਇੱਕ ਇੱਕ ਪਲ ਮੈਂ ਤੇ ਤੋਂ ਬਲਿਹਾਰੇ ਜਾਣਾ, ਨਿਮਕ ਨਿਮਕ ਇੱਕ ਇੱਕ ਪਲ ਮੈਂ ਤੇ ਤੋਂ ਸਦਕੇ ਜਾਣਾ।
ਹਸਤ ਅਲੰਬਨ ਦੇਹ ਪ੍ਰਭ ਘਰ ਤੋਂ ਉਧਰ ਗੋਪਾਲ,
ਹਸਤ ਅਲੰਬਨ, ਹਸਤ ਕਹਿੰਦੇ ਨੇ ਹੱਥ ਤੇ ਅਲੰਬਨ ਕਹਿੰਦੇ ਨੇ ਆਸਰਾ, ਹਸਤ ਅਲੰਬਨ ਦੇਹੋ ਪ੍ਰਭੂ, ਹੇ ਪ੍ਰਭੂ ਜੀਓ ਆਪਣੇ ਹੱਥ ਦਾ ਆਸਰਾ ਦੇ ਦਿਓ ਮੈਨੂੰ, ਹਸਤ ਹੱਥ ਅਲੰਬਨ ਆਸਰਾ ਦੇਹੋ ਪ੍ਰਭ, ਹੇ ਪ੍ਰਭ ਜੀਓ ਆਪਣੇ ਹੱਥ ਦਾ ਆਸਰਾ ਦੇ ਦਿਓ ਮੈਨੂੰ। ਘਰ ਤੋਂ ਉਧਰ ਗੋਪਾਲ, ਗਰ ਤੋਂ ਮੈਂ ਡਿੱਗਦੇ ਨੂੰ, ਮੈਂ ਗਰਕਦੇ ਨੂੰ, ਮੈਂ ਡਿੱਗਦੇ ਨੂੰ, ਉਧਰ ਬਚਾ ਲਵੋ, ਕੱਢ ਲਵੋ ਗੋਪਾਲ, ਹੇ ਪ੍ਰਭੂ, ਗੋਪਾਲ ਪ੍ਰਭੂ ਲਈ ਆਇਆ, ਹੇ ਪ੍ਰਭੂ ਮੈਂ ਡਿੱਗਦਾ ਜਾ ਰਿਹਾ ਟੋਏ ਵਿੱਚ, ਖੂਹ ਵਿੱਚ, ਮੈਨੂੰ ਡਿੱਗਦੇ ਨੂੰ, ਮੈਨੂੰ ਡੁੱਬਦੇ ਨੂੰ, ਮੈਨੂੰ ਡਿੱਗਦੇ ਨੂੰ ਬਚਾ ਲਵੋ, ਮੈਨੂੰ ਗਰਕਦੇ ਨੂੰ ਤੁਸੀਂ ਬਚਾ ਲਵੋ, ਗਰ ਤੋਂ ਡਿੱਗਦੇ ਨੂੰ, ਗਰਕਦੇ ਨੂੰ ਉਧਰ ਬਚਾ ਲਵੋ ਗੋਪਾਲ, ਹੇ ਪ੍ਰਭੂ।
ਮੋਹ ਨਿਰਗੁਣ, ਮੋਹੇ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਿਆਲ,
ਮੋਹੇ ਨਿਰਗੁਣ ਮਤ ਥੋਰੀਆ, ਮੈਂ ਤੇ ਗੁਣਹੀਨ ਹਾਂ, ਮੋਹੇ ਨਿਰਗੁਣ ਮਤ ਥੋਰੀਆ, ਮੇਰੀ ਮਤ ਇਹ ਵੀ ਥੋੜੀ ਹੈ, ਮੇਰੀ ਬੁੱਧੀ ਛੋਟੀ ਹੈ, ਅਕਲ ਕੰਮ ਨਹੀਂ ਕਰਦੀ, ਮਤ ਥੋਰੀਆ, ਲੇਕਿਨ ਮੈਂ ਇਹ ਜਾਣਦਾ ਹਾਂ ਕਿ ਬੇਸ਼ਕ ਮੇਰੀ ਮਤ ਥੋੜੀ ਹੈ, ਤੂੰ ਤੇ ਦੀਨਾਂ ਦਾ ਦਿਆਲ ਹੈ, ਤੂੰ ਸਦ ਹੀ ਦੀਨ ਦਿਆਲ, ਮੈਂ ਤੇ ਸੁਣਿਆ ਤੂੰ ਸਦਾ ਹੀ ਦੀਨਾ ਤੇ ਦਿਆ ਕਰਦਾ ਹੈ, ਮੇਰੇ ਵਰਗੇ ਦੀਨਾ ਤੇ ਜਿਹਦੀ ਮਤ ਥੋੜੀ ਹੈ, ਜਿਹੜਾ ਗਿਰਦਾ ਜਾ ਰਿਹਾ ਕੁਛ ਸੁਝਦਾ ਨਹੀਂ, ਐਸੇ ਦੀਨਾ ਤੇ ਤੂੰ ਸਦਾ ਰਹਿਮਤ ਕਰਦਾ ਹੈ, ਮੈਂ ਜਾਣਦਾ ਤੂੰ ਸਦ ਹੀ ਦੀਨ ਦਿਆ, ਤੂੰ ਸਦਾ ਹੀ ਦੀਨਾ ਦਾ ਰਖਵਾਲਾ, ਦੀਨਾ ਦੀ ਦੀਨਾ ਤੇ ਦਇਆ ਕਰਦਾ।
ਕਿਆ ਸੁਖ ਤੇਰੇ ਸੰਭਲਾ ਕਮਨ ਵਿਧੀ ਵਿਚਾਰ,
ਕਿਆ ਸੁਖ ਤੇਰੇ ਸੰਭਲਾ, ਸੰਭਲਾ ਕਹਿੰਦੇ ਨੇ ਚੇਤੇ ਕਰਾਂ, ਹੁਣ ਤੱਕ ਤੂੰ ਕਿਹੜੇ ਕਿਹੜੇ ਸੁਖ ਮੈਨੂੰ ਦਿੱਤੇ ਨੇ, ਇਹਨਾਂ ਦਾ ਚੇਤਾ ਮੈਂ ਕਿਵੇਂ ਕਰਾਂ, ਕਿਆ ਕਿਵੇਂ ਸੁਖ ਤੇਰੇ ਸੰਭਲਾ, ਤੇਰੇ ਦਿੱਤੇ ਹੋਏ ਸੁਖ ਮੈਂ ਯਾਦ ਕਰਾਂ, ਹੁਣ ਤੱਕ ਕਿਹੜੇ ਕਿਹੜੇ ਸੁਖ ਤੇਰੇ ਹੱਥੋਂ ਮੈਂ ਭੋਗੇ ਨੇ ਕਿਵੇਂ ਯਾਦ ਕਰਾਂ, ਕਿਆ ਸੁਖ ਤੇਰੇ ਸੰਭਲਾ, ਤੇਰੇ ਤੇਰੇ ਦਿੱਤੇ ਹੋਏ ਸੰਭਲਾ ਚੇਤੇ ਕਰਾਂ, ਕਵਨ ਵਿਧੀ ਵਿਚਾਰ, ਕਿਹੜੇ ਕਿਹੜੇ ਤਰੀਕਿਆਂ ਨਾਲ ਤੇਰੇ ਸੁੱਖਾਂ ਦੀ ਵਿਚਾਰ ਕਰਾਂ, ਕਵਨ ਵਿਧੀ ਕਿਹੜੇ ਤਰੀਕਿਆਂ ਨਾਲ ਵਿਚਾਰ ਕਰਾਂ ਉਹ ਸਭਨਾ ਸੁੱਖਾਂ ਦੀ ਜੋ ਤੂੰ ਮੈਨੂੰ ਬਖਸ਼ ਰੱਖੇ ਨੇ। ਹਾਂਜੀ,
ਸ਼ਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ,
ਸ਼ਰਨ ਸਮਾਈ ਇੱਕ ਇਕੱਠਾ ਫਰੇਜ਼ ਸਮਝੋ,
ਸ਼ਰਨ ਸਮਾਈ,
ਸ਼ਰਨ ਡੈਸ਼ ਸਮਾਈ ਇੰਜ ਸਮਝੋ, ਸ਼ਰਨ ਸਮਾਈ, ਸਮਾਈ ਦਾ ਮਤਲਬ ਇੱਥੇ ਧੀਰਜ, ਸ਼ਰਨ ਆਏ ਨੂੰ ਧੀਰਜ ਦੇਣ ਵਾਲਾ ਤੋ ਪ੍ਰਭੂ ਲਈ ਆਇਆ, ਸ਼ਰਨ ਸਮਾਈ, ਸ਼ਰਨ ਵਿੱਚ ਆਏ ਨੂੰ ਧੀਰਜ ਦੇਣ ਵਾਲਾ ਪ੍ਰਭੂ, ਸ਼ਰਨ ਸਮਾਈ, ਐਵੇਂ ਇੱਕਿਆ ਦਾਸ ਹਿਤ, ਦਾਸੜਿਆਂ ਦਾ ਹਿਤੂ, ਦਾਸੜਿਆਂ ਦਾ ਹਿਤੂ ਭਾਵ ਦਾਸਰਿਆਂ ਦਾ ਹਿਤ ਕਰਨ ਵਾਲਾ, ਪਿਆਰ ਕਰਨ ਵਾਲਾ, ਹੇ ਪ੍ਰਭੂ ਤੂੰ ਤੇ ਸ਼ਰਨਾਇਆਂ ਨੂੰ ਧੀਰਜ ਦੇਣ ਵਾਲਾ, ਤੂੰ ਤੇ ਦਾਸਾਂ ਦਾ ਹਿਤੂ ਹੈ, ਉਹਨਾਂ ਦੇ ਹਿਤ ਦੀ ਗੱਲ ਕਰਦਾ ਹੈ ਤੂੰ ਦਾਸਾਂ ਦੀ, ਉੱਚੇ ਅਗਮ ਅਪਾਰ, ਤੇ ਅਗਮ ਅਪਾਰ ਵੀ ਪ੍ਰਭੂ ਲਈ, ਉੱਚੇ ਵੀ ਪ੍ਰਭੂ ਲਈ, ਹੇ ਬੇਅੰਤ ਅਪਹੁੰਚ, ਅਪਾਰ ਬੇਅੰਤ, ਅਗਮ ਅਪਹੁੰਚ, ਹੇ ਬੇਅੰਤ ਅਪਹੁੰਚ ਪ੍ਰਭੂ ਤੂੰ ਤੇ ਸ਼ਰਨਾਇਆਂ ਨੂੰ ਧੀਰਜ ਦੇਣ ਵਾਲਾ, ਤੂੰ ਤੇ ਦਾਸਾਂ ਦਾ ਹਿਤ ਰੱਖਦਾ ਹੈ ਹਮੇਸ਼ਾ, ਹਿਤ ਭਲਾਈ ਹਮੇਸ਼ਾ ਦਾਸਾਂ ਦੀ ਭਲਾਈ ਤੇਰੇ ਹਿਰਦੇ ਵਿੱਚ।
ਹਾਂਜੀ, ਸ਼ਰਨ ਸਮਾਈ ਦਾਸਿਤ ਉੱਚੇ ਅਗਮ ਅਪਾਰ,
ਇਹ ਕੀਤਾ ਆਪਾਂ,
ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੀ,
ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੀ, ਸਗਲ ਪਦਾਰਥ ਸਾਰੇ ਦੁਨੀਆਂ ਦੇ ਸ੍ਰੇਸ਼ਟ ਪਦਾਰਥ, ਮਾਨਣ ਯੋਗ ਪਦਾਰਥ, ਅਸ਼ਟ ਸਿੱਧ ਅੱਠੇ ਸਿੱਧੀਆਂ, ਅਸ਼ਟ ਸਿੱਧ ਅਸ਼ਟ ਅੱਠ, ਅੱਠ ਸਿੱਧੀਆਂ, ਅੱਠ ਕਰਾਮਾਤੀ ਤਾਕਤਾਂ ਜੋ ਜੋਗੀ ਸਿੱਧ ਮੰਨਦੇ ਨੇ, ਸਗਲ ਪਦਾਰਥ ਦੁਨੀਆਂ ਦੇ ਸਾਰੇ ਸੁੱਖਾਂ ਦੇ ਪਦਾਰਥ, ਅੱਠੇ ਸਿੱਧੀਆਂ ਨਾਮ ਮਹਾਰਸ ਮਾਹੀ, ਨਾਮ ਜੋ ਮਹਾਰਸ ਹੈ ਇਸੇ ਵਿੱਚ ਹੀ ਅੱਠੇ ਸਿੱਧੀਆਂ ਨੇ, ਇਸੇ ਵਿੱਚ ਹੀ ਦੁਨੀਆਂ ਦੇ ਸਾਰੇ ਚੰਗੇ ਪਦਾਰਥਾਂ ਦੇ ਸੁੱਖ ਆ ਜਾਂਦੇ, ਨਾਮ ਵਿੱਚ ਹੀ ਸਾਰੇ ਪਦਾਰਥਾਂ ਦੇ ਸੁੱਖ ਨੇ, ਨਾਮ ਦੇ ਵਿੱਚ ਹੀ ਸਮੂਹ ਤਾਕਤਾਂ ਆ ਜਾਂਦੀਆਂ ਨੇ, ਤੋ ਨਾਮ ਜਪਣ ਵਾਲੇ ਨੂੰ ਹੋਰ ਕੁਛ ਕਰਨਾ ਨਹੀਂ ਪੈਂਦਾ। ਕਹਿੰਦੇ ਨੇ ਸਗਲ ਪਦਾਰਥ ਅਸ਼ਟ ਸਿੱਧ ਸਾਰੇ ਪਦਾਰਥਾਂ ਦੇ ਸੁੱਖ, ਅੱਠੇ ਗੈਵੀ ਤਾਕਤਾਂ ਕਰਾਮਾਤੀ ਤਾਕਤਾਂ, ਇਹਨਾਂ ਇਹ ਸਾਰੀਆਂ ਮਹਾਰਸ ਮਾਹੇ, ਮਹਾ ਵੱਡਾ ਨਾਮ ਜੋ ਵੱਡਾ ਰਸ ਹੈ, ਇਸੇ ਵਿੱਚ ਹੀ ਸਾਰੀਆਂ ਤਾਕਤਾਂ ਆ ਜਾਂਦੀਆਂ ਨੇ, ਸਾਰੇ ਸੁੱਖ ਆ ਜਾਂਦੇ ਨੇ।
ਸੋ ਪ੍ਰਸੰਨ ਭੈ ਕੇਸ਼ਵਾ,
ਪ੍ਰਸੰਨ ਭੈ ਕੇਸ਼ਵਾ,
ਸੇਜਨ
ਕੇਸ਼ਵਾ ਨੀ ਕਹਿਣਾ, ਕੇਸ਼ਵਾ
ਕੇਸ਼ਵਾ
ਕੇਸ਼ਵ ਕੇਸ਼ਵਾ।
ਸੋ ਪ੍ਰਸੰਨ ਭੈ ਕੇਸ਼ਵਾ, ਸੇਜਨ ਹਰਿ ਗੁਣ ਗਾਏ,
ਸੇਜਨ ਹਰਿ ਗੁਣ ਗਾਏ। ਸੋ ਪ੍ਰਸੰਨ ਭੈ ਕੇਸ਼ਵਾ, ਪਹਿਲਾਂ ਕੇਸ਼ਵਾ ਲਫ਼ਜ਼ ਸਮਝੋ, ਕੇਸ਼ਵ ਆਖਦੇ ਨੇ ਕੇਸਾਂ ਵਾਲਾ, ਤੇ ਲਫ਼ਜ਼ ਆਉਂਦਾ ਹੈ ਪ੍ਰਭੂ ਲਈ। ਪਰਮੇਸ਼ਰ ਕੇਸਾਧਾਰੀ ਹੈ ਐਸਾ ਮੰਨ ਲਿਆ ਗਿਆ, ਉਹਦੇ ਵੀ ਲੰਮੇ ਵਾਲ ਨੇ, ਸਰੀਰ ਤੇ ਉਹਦਾ ਹੈ ਨਹੀਂ, ਪਰ ਪਾਤਸ਼ਾਹ ਆਖਦੇ ਨੇ ਕਿ ਜੇ ਉਹਦਾ ਸਰੀਰ ਦੀ ਕਲਪਨਾ ਕਰਨੀ ਹੈ ਤੇ ਉਹ ਲੰਬੇ ਕੇਸਾਂ ਵਾਲਾ। ਰਿਸ਼ੀਆਂ ਮੁਨੀਆਂ ਨੇ ਦੇਖਿਆ ਕਿ ਜਿੰਨੇ ਪ੍ਰਭੂ ਦੇ ਭਗਤ ਨੇ ਲੰਬੇ ਵਾਲ ਰੱਖਦੇ ਨੇ, ਕ੍ਰਾਈਸਟ ਦੇਖ ਲਓ, ਮੁਹੰਮਦ ਸਾਹਿਬ ਦੇਖ ਲਓ, ਸਾਰਿਆਂ ਦੇ ਲੰਬੇ ਵਾਲ ਸਨ। ਜਿੰਨੇ ਮਹਾਂਪੁਰਖ ਹੋਏ ਨੇ ਲੰਬੇ ਵਾਲਾਂ ਵਾਲੇ ਹੋਏ ਨੇ, ਉਹਨਾਂ ਨੂੰ ਦਾੜੀਆਂ ਮੁੰਨਣ ਦੀ ਕਿੱਥੇ ਸੁਝਦੀ ਸੀ, ਕੇਸ ਕਟਾਉਣ ਦੀ ਕਿੱਥੇ ਸੁਝਦੀ ਸੀ, ਉਹ ਤੇ ਪ੍ਰਭੂ ਦੇ ਪਿਆਰ ਚ ਮਸਤ ਸਨ, ਸਾਰੇ ਲੰਬੇ ਵਾਲਾਂ ਵਾਲੇ। ਉਹਨਾਂ ਨੇ ਨਾਂ ਰੱਖਿਆ ਪ੍ਰਭੂ ਦਾ ਇਸ ਤਰ੍ਹਾਂ ਹੀ, ਕੇਸ਼ਵ ਕੇਸਾਂ ਵਾਲਾ। ਸੁਪ੍ਰਸੰਨ ਭਏ ਕੇਸ਼ਵਾ, ਜਿਸ ਤੇ ਪ੍ਰਭੂ ਪ੍ਰਸੰਨ ਹੁੰਦੇ ਨੇ ਨਾ, ਸੁਪ੍ਰਸੰਨ ਭਏ ਕੇਸ਼ਵਾ, ਜਿਸ ਤੇ ਕੇਸ਼ਵ ਪ੍ਰਸੰਨ ਹੁੰਦਾ ਹੈ, ਸੇਜਨ ਹਰ ਗੁਣ ਗਾਏ, ਉਹ ਸੇਵਕ ਫਿਰ ਹਰੀ ਦੇ ਗੁਣ ਗਾਉਂਦੇ ਨੇ। ਜਿਨ੍ਹਾਂ ਤੇ ਉਹ ਪ੍ਰਸੰਨ ਹੁੰਦਾ ਹੈ ਉਹ ਸੇਵਕ ਹਰੀ ਦੇ ਗੁਣ ਗਾਉਂਦੇ ਹਨ।
ਮਾਤ ਪਿਤਾ ਸੁਤ ਬੰਧਪੋ, ਤੂੰ ਮੇਰੇ ਪ੍ਰਾਣ ਆਧਾਰ, ਸਾਧ ਸੰਗ ਨਾਨਕ ਭਜੈ ਬਿਖਤਰਿਆ ਸੰਸਾਰ।
ਮਾਤ ਪਿਤਾ ਸੁਤ ਬੰਧਪੋ, ਤੂੰ ਮੇਰੇ ਪ੍ਰਾਣ ਆਧਾਰ। ਇਹ ਪ੍ਰਭੂ ਜੀਓ, ਤੂੰ ਹੀ ਮੇਰੀ ਮਾਤ ਮਾਤਾ, ਤੂੰ ਹੀ ਮੇਰਾ ਪਿਤਾ। ਮਾਤ ਪਿਤਾ ਸੁਤ ਪੁੱਤਰ, ਤੂੰ ਹੀ ਮੇਰਾ ਪੁੱਤਰ। ਭਾਵ ਕੀ ਹੈ, ਜੋ ਮਾਤ ਪਿਤਾ ਸੁਤ ਬੰਧਪੋ, ਇਹ ਜੋ ਮੋਹ ਪਾਈਦਾ ਹੈ ਮਾਤਾ ਪਿਤਾ ਤੋਂ, ਪੁੱਤਰ ਤੋਂ, ਬੰਧਪੋ ਰਿਸ਼ਤੇਦਾਰਾਂ ਤੋਂ, ਤੂੰ ਮੇਰੇ ਪ੍ਰਾਣ ਆਧਾਰ ਜੀਓ, ਇਹ ਮੋਹ ਤੂੰ ਮੈਨੂੰ ਬਖਸ਼ਣਾ ਹੈ ਜੋ ਇਹਨਾਂ ਤੋਂ ਮਿਲਦਾ ਹੈ। ਭਾਵ ਕੀ ਹੈ, ਤੂੰ ਹੀ ਮੇਰਾ ਮਾਤਾ ਪਿਤਾ, ਸਭ ਕੁਛ ਮੇਰਾ ਤੂੰ ਹੀ, ਤੂੰ ਹੀ ਮੇਰਾ ਪਰਿਵਾਰ, ਤੇ ਤੂੰ ਮੇਰੇ ਪ੍ਰਾਣ ਆਧਾਰ, ਆਧਾਰ ਆਸਰਾ, ਮੇਰੇ ਪ੍ਰਾਣ ਦਾ ਆਸਰਾ ਵੀ ਤੂੰ ਹੀ। ਤੋ ਜੋ ਸੁੱਖ ਪਰਿਵਾਰ ਕੁਟੁੰਬ ਤੋਂ ਮਿਲਦਾ ਹੈ, ਉਹ ਸਿੱਖ ਮੈਨੂੰ ਤੇਥੋਂ ਹੀ ਮਿਲਦਾ ਹੈ, ਤੇਰੇ ਪਿਆਰ ਵਿੱਚੋਂ ਹੀ ਮਿਲਦਾ ਹੈ, ਤੇ ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ। ਸਾਧ ਸੰਗ ਨਾਨਕ ਭਜੈ ਬਿਖਤਰਿਆ ਸੰਸਾਰ। ਸਾਧ ਸੰਗਤ ਵਿੱਚ ਜੋ ਵੀ ਉਸਨੂੰ ਚੇਤੇ ਕਰਦਾ ਹੈ, ਹੇ ਨਾਨਕ, ਸਾਧ ਸੰਗਤ ਵਿੱਚ ਬਹਿ ਕੇ ਜੋ ਵੀ ਉਸਨੂੰ ਭਜੈ ਚੇਤੇ ਕਰਦਾ ਹੈ, ਬਿਖਤਰਿਆ ਸੰਸਾਰ, ਉਹ ਇਹ ਜ਼ਹਿਰ ਭਰਿਆ ਸੰਸਾਰ ਸਾਗਰ ਤਰ ਜਾਂਦਾ ਹੈ। ਬਿਖ ਜ਼ਹਿਰ ਭਰਿਆ, ਜ਼ਹਿਰੀਲਾ ਮਾਇਆ ਕਰਕੇ ਜ਼ਹਿਰੀਲਾ ਮਾਇਆ ਬਿਖੇ, ਤੋ ਇਹ ਸੰਸਾਰ ਸਾਗਰ ਜਿਸ ਤੇ ਮਾਇਆ ਦਾ ਐਡਾ ਅਸਰ ਹੈ, ਉਹ ਸੰਸਾਰ ਸਾਗਰ, ਉਹ ਬਿਖ ਸਾਗਰ ਨੂੰ ਭਜਣ ਵਾਲੇ, ਸਾਧ ਸੰਗਤ ਵਿੱਚ ਬਹਿ ਕੇ ਜਪਣ ਵਾਲੇ ਤਰ ਜਾਂਦੇ। ਇਹ ਨਹੀਂ ਬਚਨ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।